ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣ ਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇ ਸਾਹੋ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣ ਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇ ਸਾਹੋ ਜਪ ਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉਜੜ ਪਾਇੰਦਾ ਪਿਆਰਾ ਆਪ ਵਿਖਾਲੇ ਰਾਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਇੰਦਾ ਪਿਆਰਾ ਸਿਰ ਆਪੇ ਧੰਦੜੇ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਬੋਹਿਥਾ ਪਿਆਰਾ ਗੁਰ ਖੇਵਟ ਆਪ ਚਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹੋ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹੋ अपे आप दयाल है प्यारा, जन नानक बख्श मिलाओ। वाहे गुरु जी का खालसा, वाहे गुरु जी की फतेह।
परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर गुरुद्वारा मंजी साहिब दीवान अस्थान तो आप जी श्री हरिमंदर साहिब जी विखे जो अज सतगुरु गुरु ग्रंथ साहिब महाराज जी ने हुक्म दी दात बख्शी है उस दी विचार सरवण करन आए हो। आप सतगुरां जी दे इस अस्थान ते बैठे हो, ऐस वक्त देश प्रदेश घरां विच बेअंत संगतां सतगुरु गुरु रामदास जी दे इस दरबार तो कीर्तन अमृत बचन कथा विचार सरवण कर रहिया ने। आप समूह गुरु नानक नाम लेवा सिखा नू जिथे जिथे भी आप बैठे हो सुरत करके हाजरी धन गुरु रामदास जी दे पवित्र चरणा विच आपां लवाईए। सोडी सुल्तान पातशाह धन गुरु रामदास जी दीन दुनी दा थम धन धन गुरु रामदास सचे पातशाह जी दर ढठियां नू नवाजन वाले गरीब नवाज धन गुरु रामदास जी दुखा बीमारियां दे पीड़ता नू कंचन वन्नी देही बख्शन वाले धन गुरु रामदास जी आत्मक जिज्ञासा लेके नाम दे तालिब उन्हां दे धुर अंदर नू नाम रस नाल भरपूर करन वाले धन गुरु रामदास जी खाली ते ऊणियां नू भरन वाले धन गुरु रामदास जी बिरहा बैराग विच परमेश्वर ते सतगुरों दियां सिफतां करन वाले धन गुरु रामदास जी ऐसे दीन दयाल सच्चे पातशाह हजूर दे आगमन गुरपुरब दी आप समूह संगतां नू बहुत बहुत वधाई होवे। अज अमृत वेले सतगुरां ने श्री गुरु ग्रंथ साहिब विच जो हुक्म दी दात बख्शी है राग सोरठ है ते ए अमृत बचन ए शब्द धन गुरु रामदास सचे पातशाह उन्हां दी पवित्र मुखारबिंद तो उचारण कीता होया है। आओ साध संगत जी आप असीस बख्शो। बहुर बेअंत संगता मथा टेक रही ने, मैं बेनती करांगा जिथे आप जी नू जगह मिले यतन करियो आपां टेक के छेती बैठ जाइए। मेरा ख्याल ऊपर गैलरी विच भी थां होवेगी, पर आप कृपा करो जितना आपां टिक के छेती बैठ जांगे उन्ना ही सतगुरु दे बचन करन लई एकाग्रता बनेगी। करो कृपा साध संगत जी, धन गुरु रामदास सचे पातशाह जी आप विच वरतो, अपने शब्द दी कला वरताओ, सतगुरु हिरदे दी निर्मलताई बख्श के आप विच वरत के आप ही विचार करा लवो। प्यार अदब सहित समूह संगत उचारण करो जी, सतनाम श्री वाहे गुरु जी। फिर उचारण करो जी, सतनाम श्री वाहे गुरु साहिब जी।
सतनाम श्री वाहे गुरु साहिब जी। सोरठ महला चौथा कार पहला।
सोरठ राग है और इस अमृत बचन दे उचारण करता सतगुरु गुरु रामदास सच्चे पातशाह जी महाराज ने। कल भी सतगुरु गुरु रामदास सच्चे पातशाह हजूर दे हुक्म आया सी जित जी विचार आपां कीते सी। अज भी गुरु रामदास सच्चे पातशाह सोरठ राग विच इस अमृत शब्द नू पहले घर विच गायन करन दी हदायत करदे हन।
एक ओंकार सतगुर प्रसाद।
ए सतगुरा ने बख्शिश कीती है के इस शब्दां दी बाणी दी आरंभता तो पहला महाराज जी ने वस्तु निर्देश मंगल दिता है। वस्तु निर्देश मंगल दा मतलब क्योंकि असी गुरु ग्रंथ साहिब विच मंगलां दे जदो दर्शन करने खां ते सतगुरां ने 33 वार तां इह बचन उचारण कीता है मंगल रूप। एक ओंकार सतनाम करता पुरख निरभउ निरवैर अकाल मूरत अजूनी सहभंग गुर प्रसाद। इस सतगुरां ने अपने मुखार बिंद तो 33 वार उचारण किया ते शब्द राग तो पहला रखिया है। होर बिनती कि सतगुरां ने सैकड़े वार 523-24 वार जिक्र किया जाता है कि एक ओंकार सतगुर प्रसाद मंगल रखिया है। उज मंगल दे लफ्जी अर्थ हुंदे ने जी खुशी प्रसन्नता। पर जदो असी विद्वानां विच मंगल दी गल पढ़ने आ विद्वान पुरशां दी ते ओ कहिंदे ने तीन तरह दा मंगल हुंदा है जी। एक मंगल हुंदा है कि नमस्कारात्मक मंगल, दूसरा मंगल हुंदा है आशीर्वादात्मक मंगल, ते तीसरा मंगल जिहड़ा ओ हुंदा है वस्तु निर्देश मंगल। क्योंकि आपां अक्सर जदो गुरमुख विचार करदे ने मंगल दा जिक्र कीता जांदा है। उंज मंगल दा अर्थ दास ने कीता खुशी प्रसन्नता। आनंद मंगल भी शब्द आपां वरतने पर थोड़ी जिस बेनती मैं अर्ज कीती एक है नमस्कारात्मक मंगल कि जदों भी कवि अपनी रचना करदा है मैं आम तौर ते कह रहा वो यतन करदा है कि सब तो पहला अपने इष्ट नू नमस्कार करदा है। उनू आपां शब्द वरतने कि नमस्कारात्मक मंगल कि अपने इष्ट नू परमात्मा नू उन्हें नमस्कार करन विच जेड़े शब्द पहला रख दिते, शलोक रख दिता, दोहरा रख दिता, जां इस तरह बचन रख दिता कोई, वो है जी नमस्कारात्मक मंगल। जिवें भाई गुरदास साहिब जी ने लिखिया है कि नमस्कार गुरुदेव को सत नाम जिस मंत्र सुनाया वो नमस्कारात्मक मंगल है जी। दूसरी मैं बेनती करांगा कि दूसरी तरह का मंगल हुंदा है विद्वान पुरश दसदे ने ਉਹ ਹੈ ਆਸ਼ੀਰਵਾਦਾਤਮਕ ਮੰਗਲ, ਕਿ ਜਿਸ ਮੰਗਲ ਵਿੱਚ ਜਿਨ੍ਹਾਂ ਸ਼ਬਦਾਂ ਦੇ ਵਿੱਚ ਆਪਣੇ ਇਸ਼ਟ ਤੋਂ ਆਸ਼ੀਰਵਾਦ ਲਈ ਜਾਏ, ਅਸੀਸ ਲਈ ਜਾਏ, ਉਹਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਬਾਣੀ ਵੀ ਸਾਨੂੰ ਇਹ ਮਿਲਦੇ ਨੇ ਜੀ। ਜਿਵੇਂ ਆਪ ਜੀ ਪਾਠ ਕਰਦੇ ਹੋ, ਇੱਕ ਉਹ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੁਹੈ ਪ੍ਰਸਾਦ ਸਵਈਏ, ਇਹ ਅਰਥ ਹੈ ਆਸ਼ੀਰਵਾਦ ਲੈਣ ਲਈ, ਤੇਰੇ ਪ੍ਰਸਾਦ ਤੇਰੀ ਕਿਰਪਾ ਦੇ ਨਾਲ। ਇਹ ਹੋ ਗਿਆ ਆਸ਼ੀਰਵਾਦ ਆਤਮਕ ਮੰਗਲ। ਤੇ ਤੀਸਰਾ ਹੈ ਕਿ ਵਸਤੂ ਨਿਰਦੇਸ਼ ਮੰਗਲ। ਵਸਤੂ ਨਿਰਦੇਸ਼ ਮੰਗਲ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਹੁਣ ਆਪਾਂ ਅੱਗੇ ਹੁਣ ਸਤਿਗੁਰਾਂ ਦੇ ਬਚਨਾਂ ਦੀ ਵਿਚਾਰ ਕਰਨੀ ਹੈ, ਇਸ ਵਿੱਚ ਕਵੀ ਕੀ ਕਰਦਾ ਹੈ, ਰਚਨਾਕਾਰ ਕੀ ਕਰਦਾ ਹੈ ਕਿ ਜਿਹੜੀ ਗੱਲ ਉਹਨਾਂ ਨੇ ਅੱਗੇ ਡਿਟੇਲ ਨਾਲ ਕਰਨੀ ਹੁੰਦੀ ਹੈ ਉਹਨੂੰ ਬੜੇ ਵਿਸਤਾਰ ਸਹਿਤ ਬੇਅੰਤ ਸ਼ਬਦਾਂ ਵਿੱਚ ਬਿਆਨ ਕਰਨਾ ਹੁੰਦਾ ਤੇ ਉਹਨਾਂ ਸ਼ਬਦਾਂ ਤੋਂ ਉੱਪਰ ਉਹ ਸੰਖੇਪ ਮੰਗਲ ਦੇ ਦਿੰਦੇ ਨੇ। ਮੈਂ ਫਿਰ ਅਰਜ਼ ਕਰਾਂਗਾ, ਵਸਤੂ ਨਿਰਦੇਸ਼ ਮੰਗਲ ਦਾ ਮਤਲਬ ਕਿ ਜਿਹੜਾ ਤੁਸੀਂ ਮੰਗਲ ਪੜ੍ਹਿਆ ਹੈ ਉਹਦੀ ਗੱਲ ਅੱਗੇ ਡਿਟੇਲ ਨਾਲ ਵਿਸਤਾਰ ਨਾਲ ਰਚਨਾਕਾਰ ਜਾਂ ਕਵੀ ਕਰ ਲੱਗਾ ਹੈ। ਮੈਂ ਕਈ ਵਾਰੀ ਸੋਚਣਾ ਹੈ ਤਾਂ ਚਲੋ ਸ਼ਲੋਕ ਹੀ, ਅਸੀਂ ਸੁਖਮਨੀ ਸਾਹਿਬ ਜੀ ਦੇ ਸ਼ਲੋਕ ਪੜ੍ਹਨੇ ਆ, ਹਾਲਾਂ ਸੁਖਮਨੀ ਸਾਹਿਬ ਜੀ ਦੇ ਉੱਪਰ ਤਾਂ ਇਹੀ ਬਚਨ ਆਇਆ ਹੈ ਗੌੜੀ ਸੁਖਮਨੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਅਸੀਂ ਸ਼ਲੋਕ ਨੂੰ ਲੈ ਲਈਏ, ਜਿਵੇਂ ਅਸੀਂ ਸ਼ਲੋਕ ਪੜ੍ਹਨੇ ਹਾਂ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਕੋਏ। ਹੁਣ ਦੇਖੋ ਇਹਨਾਂ ਤੁਕਾਂ ਦਾ ਫਿਰ ਜਿਹੜਾ ਵਿਸਤਾਰ ਹੈ ਕਿ ਕੀ ਲੱਛਣ ਨੇ, ਕੌਣ ਬ੍ਰਹਮ ਗਿਆਨੀ ਹੈ, ਇਹ ਪਹਿਲਾਂ ਦੱਸ ਦਿੱਤਾ, ਫਿਰ ਉਸ ਬ੍ਰਹਮ ਗਿਆਨੀ ਦੇ ਜੀਵਨ ਦੀ ਵਿਆਖਿਆ ਫਿਰ ਸਤਿਗੁਰਾਂ ਨੇ ਅਸ਼ਟਪਦੀ ਵਿੱਚ 80 ਤੁਕਾਂ ਦੇ ਵਿੱਚ ਕੀਤੀ। ਮੈਂ ਆਪ ਨੂੰ ਤਾਂ ਬੇਨਤੀ ਕੀਤੀ ਜਦੋਂ ਆਰੰਭ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਮੰਗਲ ਆ ਗਿਆ ਹੈ ਕਿ ਇੱਕ ਓਅੰਕਾਰ ਤੋਂ ਲੈ ਕੇ ਮੁਕੰਮਲ ਗੁਰਪ੍ਰਸਾਦ ਤੱਕ, ਬਸ ਉਹੀ ਵਸਤੂ ਨਿਰਦੇਸ਼ ਮੰਗਲ ਨੇ। ਇਹ ਉਹ ਸੂਤਰ ਹੈ ਜੀ ਜਿਨਨੇ ਦੱਸ ਦਿੱਤਾ ਕਿ ਪਾਠ ਕਰਨ ਵਾਲੇ ਸੱਜਣੋ, ਜਿਸ ਬਾਣੀ ਦਾ ਤੁਸੀਂ ਪਾਠ ਕਰਨ ਚੱਲੇ ਹੋ, ਜਿਸ ਗ੍ਰੰਥ ਦਾ ਪਠਨ ਪਾਠਨ ਕਰਨਾ, ਜਿਸ ਸ਼ਬਦਾਂ ਦਾ ਅਭਿਆਸ ਕਰਨਾ, ਇਹ ਗੱਲ ਚੇਤੇ ਰੱਖਿਓ, ਇਸ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਵਸਤੂ ਨਿਰਦੇਸ਼ ਮੰਗਲ ਇਸ ਦੀ ਹੀ ਮਹਿਮਾ ਕੀਤੀ ਗਈ ਹੈ ਇੱਕ ਓਅੰਕਾਰ ਦੀ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੀ, ਵਸਤੂ ਨਿਰਦੇਸ਼ ਮੰਗਲ ਦਿੱਤਾ ਹੈ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਅਦੁੱਤੀ, ਜਿਸ ਇੱਕ ਵਰਗਾ ਹੋਰ ਕੋਈ ਨਹੀਂ, ਜੋ ਸਰਬ ਵਿਆਪਕ ਨਿਰੰਤਰ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦਾ ਅਰਥ ਸੱਚਾ ਗੁਰੂ ਤੇ ਪ੍ਰਸਾਦ ਦਾ ਅਰਥ ਕਿਰਪਾ। ਇੱਕ ਪਾਰ ਬ੍ਰਹਮ ਪਰਮੇਸ਼ਵਰ ਜੀ, ਉਹਨਾਂ ਦੀ ਪ੍ਰਾਪਤੀ ਦਾ ਜਿਹੜਾ ਵਸੀਲਾ ਹੈ ਉਹ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਕਿਰਪਾ ਹੈ।
ਆਪੇ ਆਪ ਵਰਤਦਾ ਪਿਆਰਾ,
ਇਹ ਜਿੰਨੇ ਸ਼ਬਦ ਗੁਰੂ ਰਾਮਦਾਸ ਜੀ ਦੇ ਸੋਲਠ ਰਾਗ ਵਿੱਚ ਅੱਗੇ ਆਉਣਗੇ ਨਾ ਜੀ, ਇਹ ਸਾਰਿਆਂ ਸ਼ਬਦਾਂ ਵਿੱਚ ਸਤਿਗੁਰੂ ਨੇ ਆਪੇ ਆਪ ਹੀ ਕੀਤਾ ਜ਼ਿਕਰ। ਹੁਣ ਅੱਜ ਸਤਿਗੁਰਾਂ ਨੇ ਸ਼ਬਦ ਵਰਤਿਆ ਕਿ ਆਪੇ ਆਪ ਵਰਤਦਾ ਪਿਆਰਾ, ਪਹਿਲੀ ਤੁਕ ਹੈ। ਆਪੇ ਆਪ ਦਾ ਅਰਥ ਹੈ, ਸਿੱਧੇ ਪੰਜਾਬੀ ਦੇ ਸ਼ਬਦ ਬੜੇ ਸੌਖੇ ਨੇ ਜੀ ਅੱਜ, ਕਿ ਆਪਣੇ ਆਪ ਹੀ ਪਿਆਰਾ ਪਰਮੇਸ਼ਵਰ, ਪਰਮੇਸ਼ਵਰ ਲਫ਼ਜ਼ ਮੈਂ ਆਪਣੇ ਕੋਲੋਂ ਵਰਤ ਰਿਹਾ। ਹੁਣ ਸਤਿਗੁਰਾਂ ਨੇ ਸ਼ਬਦ ਵਰਤਿਆ ਆਪੇ ਆਪ ਵਰਤਦਾ ਪਿਆਰਾ, ਤੇ ਕਥਾ ਵਿੱਚ ਇਹ ਲਫ਼ਜ਼ ਅਸੀਂ ਵਰਤਾਂਗੇ ਕਿ ਆਪੇ ਆਪ ਹੀ ਸਰਬ ਵਰਤਦਾ ਅਰਥ ਹੈ ਸਰਬ ਵਿਆਪਕ ਹੈ। ਆਪੇ ਆਪ ਹੀ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜਿਹੜੇ ਨੇ ਉਹ ਸਰਬ ਵਿਆਪਕ ਹੋ ਕੇ ਵਰਤਦੇ ਪਏ ਆ, ਆਪਣੇ ਆਪ ਹੀ ਉਹ ਵਰਤ ਰਿਹਾ ਹੈ।
ਆਪੇ ਆਪ ਅਪਾਹੋ,
ਅੱਗੇ ਸ਼ਬਦ ਆਪੇ ਆਪ ਅਪਾਹੋ, ਫਿਰ ਸੁਣਿਓ, ਆਪਣੇ ਆਪ ਉਹ ਸਰਬ ਵਿਆਪਕ ਹੋ ਕੇ ਵਰਤ ਰਹੇ ਨੇ, ਆਪੇ ਆਪ ਆਪਣੇ ਆਪ ਹੀ। ਅਗਲੀ ਤੁਕ ਜਿਹੜੀ ਇਸ ਤੁਕ ਦਾ ਅਖੀਰਲਾ ਸ਼ਬਦ ਹੈ ਅਪਾਹੋ, ਐੜਾ ਗੇਤਰ ਪੱਪੇ ਕੰਨਾ ਹਾ ਔਂਕੜ, ਅਪਾਹੋ ਇਹਦਾ ਮਤਲਬ ਪਾਹ, ਪਾਹ ਦਾ ਜਿਵੇਂ ਮਾਇਆ ਦੀ ਪਾਹ ਨਹੀਂ ਹੁੰਦੀ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਹੁਣ ਇਸ ਸ਼ਬਦ ਨੂੰ ਧਿਆਨ ਨਾਲ ਸੁਣਿਓ ਜੀ, ਅਪਾਹੋ ਐੜਾ ਗੇਤਰ ਲਾ ਦਿੱਤਾ, ਪਾਹੋ ਦਾ ਅਰਥ ਹੈ कि माया दी पहा ऐड़ा गेतर ला के कह दिता कि जेड़ा माया दी पहा तो नरलेप है, जिस उपर माया कोई असर नहीं करती। फिर बेनती सुनियो, सिर्फ ए दे अर्थ बहुत जरूरी सन कि आपे आप अपाह हो के सारियां थावां ते सर्व व्यापक होके पार ब्रह्म परमेश्वर जी वर्तदे पए आ। ते ए भी सच है सब विच वर्तन दे बावजूद उस उपर कोई भी लेप नहीं, उस उपर कोई दाग नहीं, उस उपर किसे किस्म दा माया दा प्रभाव नहीं। जिन्हों आप जी गुरु ग्रंथ साहिब विच एक शब्द पढ़ दियो जी निरंजन, जब जी साहिब विच आउंदा ऐसा नाम निरंजन होए जे को मन जाने मन कोए, ये दो भी दो लफ्ज ने। ये है निरंजन, अंजन दा अर्थ कालक, सुरमा वैसे कहने सुरमे दा रंग है काला। निरंजन दा अर्थ है जेड़ा कालक तो रहत है, जिस ऊपर कोई कालक नहीं। गुरमुखो इस तरह इत सतगुरा ने शब्द वरत्या आपा हो कि तुसी अपने आप वाहगुरु जी मेरे प्यारे परमात्मा जी धन गुरु रामदास सच्चे पिता जी कह रहे आपे आप सारियां थावां ते वरतदे हो, वरतन दे बावजूद आप जी किसे भी माया दी लेप विच किसे भी आप दे उत्ते कोई माया दा दाग नहीं। जिन्हों असी जी जाप साहिब विच पढ़ने आ कलंकंग बिना ने कलंकी स्वरूपे अपाहो, तुसी नरलेप हो किसे किस्म दा कोई कलंक नहीं। कलंकंग बिना ने कलंकी स्वरूपे जां सतगुरु दा बचन के पाक बेऐब है, तुसी इन्ने पाक हो इन्ने पवित्र हो कि किसे किस्म दा कोई भी ऐब आप जी दे उपर असर नहीं करदा। क्योंकि सतगुरु गुरु रामदास जी दे हुक्म दी विचार तो बाद आपां महाराज जी दे जीवन दीआं सिफतां करांगे, क्योंकि इस अस्थान दी जिहड़ी रोज दी मर्यादा है ना जी, उस मुताबक मैं आप कहांगा तवज्जो दिया जे कि अज सतगुरां ने सानू हुक्म की दिता है। अज गुरपुर वाला दिन है, इन्ने बचन उच्चे दर्जे जे कीते ने जी, ये ब्रह्म दृष्टि दे बचन ने। द्वैश विच तां मैं किसे नू चंगा कहना किसे नू मंदा कहना, किसे नू माड़ा कहना वा किसे नू भला कहना, किसे नू मित्र कहना किसे नू दुश्मन कहना वा। सच एवे कि ये इन्नी उच्ची दृष्टि है, कोई चंगा कोई मंदा, कोई उजड़ गया कोई वस गया, कोई राह पै गया कोई कुराए पै गया, कोई जहर विच खचत हो गया किसे अमृत छक लिया। महाराज सच्चे पातशाह इस ब्रह्म दृष्टि नाल कह रहे ने सच्चे वाहगुरु जी तुहाडे तो बिना होर केड़ा है, चंगियां विच भी मंदियां विच भी उजड़ियां विच भी वस्यां विच भी जहरीलियां विच भी अमृत भी, जिन्ने ने यह सारियां थावां विच अपने आप तो तुसी वरतदे पए हो। मैं तां बेनती की गुरु साहब के शब्द वल ध्यान दिया जे आपे आप वरतदा प्यारा, अपने आप ही सर्व व्यापक होके वरदे पए ने, आपे आप अपाह हो पर आप जी उत्ते किसे किस्म दी कोई माया दी पहा कोई लेप कोई कलंक कोई दाग नहीं।
वन जारा जग आप है प्यारा,
वन जारा जग आप है प्यारा, मेरे पार ब्रह्म परमेश्वर प्यारे जी आ जगत सारा वनजारा है। क्योंकि आपा सारे व्यापार करना आए हैं जी, जे अध्यात्मिक तौर ते देखो दुनिया दा कोई इंसान ऐसा नहीं जेड़ा इत्थे वणज करन नहीं आया। आपां सारे व्यापारी हाँ जी, ये गल वक्खरी कि कईआं कोल पूंजी हुंदी है ते व्यापार घाटे दा करना है कि नफे दा करना है उन्हां दी बुद्धि ते निर्भर करदा है। परमात्मा ने जिन्ने असी मनुख बनाए हाँ, मैं कल्ले सिख नहीं कह रहा, जिन्ने इंसान ने धरती ते सच एवे सब नूं जिंदगी दा मौका ते सवासां दी पूंजी दे के भेजे कि आ तेनू समा दिता है इना समा व्यापार करन दा, आ तेनू पूंजी दे दिती है सवासां दी, हुण इस समय विच इस पूंजी नू वेच के तू लाहां खटना है कि घाटा पाना है। पर इत्थे सतगुरु जी कह रहे हैं व्यापार करन वालियां विच भी तां तू आप है, जिनू आप जी बाणी च एक शब्द हुंदा है दोए दीवे चौदह हट नाले जेते जी तेते वणजारे, खुले खट होवा व्यापार जो पहुंचा सो चलन खार। ए परमात्मा जी इस जगत नूं तुसी व्यापारी बना दिता है वणजारे बना दिता है, ते सच ए वे इस वणजारे जेड़े ने इन्हां विच भी आप जी ही वरत देखो
आपे साचा साहो।
हुण अगे शब्द वरते ने ए जगत व्यापारी तुसी आप ही हो ते आप ही परमात्मा जी पूंजी देण वाले सच्चे शाह हो। पूंजी भी तुसी दे रहे हो, व्यापार भी तुसी कर दे पए हो, व्यापारी भी तुसी हो ते वरत दे भी तुसी पए हो। मेरा ख्याल इस अमृत बचन नूं अगे भी प्रकरण यही चलना है, पर थोड़ी जी एक बेनती करांगा गुरबाणी विचों, क्योंकि ते शब्द आया आप। मैं आप नूं अर्ज कीती कि ब्रह्म दृष्टि नाल इनू थोड़ा जा समझन लई असी आसा की वार दी जिहड़ी पहली पौड़ी है उस दा पाठ दी व्याख्या लई कर लैने। वो पौड़ी है आपी ने आप साजियो, अर्थ बड़े आपी ने उस अपरमात्मा ने आपी ने अर्थ ओ ते एदे अर्थ को गुरमुख विद्वान करदे ने आपी ने दा अर्थ है जदो सी पर साकार नहीं सी, सरगुण नहीं सी। सच एवे कि जदो निरूप है निर्गुण स्वरूप है। इत्थे सतगुरु कहिंदे आपी ने आप साजियो, साजियो दा अर्थ ए नहीं कि उस तो पहला नहीं सी। इस गुरमुख को फिर ध्यान नाल सुनियो, दो शब्द ने आपी ने ए साजन तो पहला भी आपी ने है, सूक्ष्म रूप विच ओ आप है। हुण उस दे अपने मन दी मौज, मन शब्द भी असीं मनुखी शब्दावली च वरत रहे हां, जदों उस निर्गुण ने निराकार ने अपने आप नूं साकार कीता उस लई शब्द सतगुरु ने वरत्या आप साज लिया। साज लिया दा अर्थ है साकार कर लिया। ए नहीं कि साजन तो पहला ओदी होंद नहीं, ओ तां आदि सच है जी। आपी ने आप साजियो, फिर कीता कि जी आपी ने रचियो नाउ। उस वैगुरु जी ने अपना नाम आप ही रचिया। इथे हुण अर्थ इउं ना करिए, वैगुरु रब अल्लाह राम नाम तां ओ शक्ति है जिहड़ी आप ही अनाम है जी। जाप साहिब जी इक पाठ तुसीं अक्सर पढ़दे हो, अनाम है तेरा तां नाम ही कोई नहीं जी, ते तेरे पूरे नाम नूं कोई बयान भी नहीं कर सकदा। हुण नाम ओ शक्ति है जदो खिमा करियो, मैं जिहड़े लफ्ज कहण लगा, जदो कोई भी परमात्मा दा अखरी नाम नहीं रखिया गया, पार ब्रह्म परमेश्वर ने तां नाम उदो पैदा कर दिता। नाम ओ शक्ति है जिहड़ी इस संसार विच जुड़े हुए जीव नूं करतार नाल जोड़दी है। नाम ओ पुल है जिहड़ा भव सागर तो पार करांदा है। आपी ने आप साजियो, आपी ने रचियो नाउ। उस नाम नाम दी शक्ति नाल फिर आ संसार बना दिता जी। दुई कुदरत साजी है, आ दुई कुदरत माया राज दिती। कर आसन डिठो चाहो, फिर बेनती आप जो कुछ सिरजिया ओदे विच अपना आसन ला लिया। मैं फिर रिपीट करांगा गुरमुखो संगत याद है, थोड़ी जी एकाग्रता बनायो। वो जो कुछ बनाया ए नहीं वह बना के वख हो गए, उन्होंने अपना विच आसन ला लिया जी। हर जीव दे विच अपना टिकाणा बना लिया, आसन बनाया, ते ओ आसन मजबूरी दा नहीं। परमात्मा दी ये जिहड़ी कार हो जी मजबूरी थोड़ा है कि मेरे गल ये चंबेला पै गया, खलजगन पै गया, नहीं प्यारे हो। ओ पूरे चाह दे नाल धन गुरु नानक साहिब कहिंदे अपनी रचना विच आप बैठे ने। आप ही ने आप साजियो, आप ही ने रचियो नाओ, दुई कुदरत साजी है, कर आसन डिठो चाओ। अपना आसन लाया, डिठो दर ते संभाल रहा है ते पूरे चाह दे नाल। दाता करता आप तू, तुस देवें करें पछाओ, तू जान हो ही सब सै। तुसी आप ही तां सब बारे जानदे हो, क्योंकि जानदे तां तुसी सारियां विच आप वरदे। इनू थोड़ा जा होर आओ बाणी चो आपां देख लिए, आप ही जिहड़ी खेड रची है। एक असी सतगुरां दा बचन पढ़ने आ, दोहां सिरियां का आप स्वामी सुखमनी साहब। आ जिहड़े दो सिरे ने जी, इहदे अर्थ उंज गुरमुख विद्वानां ने कीता लोक ते परलोक। पर मैं बेनती करांगा इह हर थां ते शब्द ढुकेगा, जन्म ते मौत, खुशी ते गमी, मान ते अपमान, उस्तत ते निंदिया, दुख ते सुख। हे पार ब्रह्म परमेश्वर जी, दोनों किनारे तुहाडे अपने ने, जन्म वल भी तुसी खलोते हो, मौत वल भी तुसी हो। सच ए वे माया वल भी तुसी हो ते निरलेपता वल भी तुसी हो, दुख वल भी तुसी हो ते सुख वल भी तुसी हो। पर असी जीव इस च प्रवृत्त होके रोने कल्पने आ, ते मालक जी ਤੁਸੀਂ ਤਾਂ ਦੋਵਾਂ ਸਿਰਿਆਂ ਵਿੱਚ ਵਰਦੇ ਖੁਸ਼ ਰਹਿੰਦੇ ਹੋ, ਦੋਵਾਂ ਸਿਰਿਆਂ ਕਾ ਆਪ ਸਵਾਮੀ ਖੇਲ ਹੈ, ਬਿਗਸ ਹੈ ਅੰਤਰਜਾਮੀ। ਇੱਕ ਬਚਨ ਹੋਰ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ। ਪਿਆਰਿਓ, ਕਰਨ ਵਾਲਾ ਵੀ ਉਹ ਤੇ ਕਰਾਉਣ ਵਾਲਾ ਵੀ ਉਹ। ਇਹਨੂੰ ਥੋੜਾ ਜਿਹਾ ਹੋਰ ਇੱਕ ਬੇਨਤੀ ਆਪ ਜੀ ਨੂੰ ਕਰਾਂ। ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਦੋ ਸ਼ੇਅਰ ਨੇ, ਇੱਕ ਤਾਂ ਉਹਨਾਂ ਦਾ ਦੂਸਰੀ ਗਜ਼ਲ ਦਾ ਹੀ ਸ਼ੇਅਰ ਹੈ ਤੇ ਤੀਸਰਾ ਇਹ ਦੂਜਾ ਸ਼ੇਅਰ ਉਹ ਛੇਵੀਂ ਗਜ਼ਲ ਵਿੱਚ ਹੈ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦੇ ਨੇ ਅਸਲ ਚ ਜਿਹੜਾ ਇਹ ਸ਼ਬਦ ਹੈ ਨਾ, ਮੈਂ ਅਰਥ ਕਰਦੇ ਨੇ, ਕਿਉਂਕਿ ਮੈਂ ਤੇ ਕਹਾਂਗਾ ਮਾੜਾ ਕਿਉਂ ਹੋ ਰਿਹਾ, ਇਹ ਮੇਰੇ ਵਿਰੋਧੀ ਕਿਉਂ ਨੇ, ਲੋਕ ਉੱਜੜਦੇ ਕਿਉਂ ਪਏ ਆ। ਪਰ ਜਦੋਂ ਕਿਸੇ ਦਾ ਅੰਦਰ ਸਾਫ਼ ਹੋ ਜਾਏ ਤੇ ਅੱਖ ਉਹਦੀ ਨਿਰਮਲ ਹੋ ਜਾਏ, ਸੱਚ ਇਹ ਵੀ ਉਹਨੂੰ ਆਪਣੇ ਦਿਲ ਵਿੱਚ ਵੀ ਪਰਮਾਤਮਾ ਦਿਸਦੇ ਨੇ, ਤੇ ਜਦੋਂ ਨਜ਼ਰ ਭਰ ਕੇ ਦੇਖਦਾ ਕਿਹੜਾ ਚੰਗਾ ਤੇ ਕਿਹੜਾ ਮੰਦਾ, ਸਾਰਿਆਂ ਵਿੱਚ ਉਹ ਹੀ ਦਿਸਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ, ਦਿਲ ਅਗਰ ਦਾਨਾ ਬਵੱਧ ਅੰਦਰ ਕਨਾਰਸ਼ ਯਾਰ ਹਸਤ। ਫਿਰ ਸੁਣਿਓ, ਦਿਲ ਅਗਰ ਦਾਨਾ ਬਵੱਧ, ਦਾਨਾ ਦਰ ਤੇ ਸਿਆਣਾ, ਜੇ ਤੇਰਾ ਦਿਲ ਸਿਆਣਾ ਹੈ ਨਾ, ਨਿਰਮਲ ਹੈ, ਤੇ ਯਾਰ ਤੇਰਾ ਮਿੱਤਰ ਤੇਰੇ ਕਿਰਦੇ ਵਿੱਚ ਹੀ ਹੈ। ਦਿਲ ਅਗਰ ਦਾਨਾ ਬਵੱਧ ਅੰਦਰ ਕਨਾਰਸ਼ ਯਾਰ ਹਸਤ, ਤੇਰਾ ਮਿੱਤਰ ਤੇਰਾ ਯਾਰ ਤੇਰੇ ਹਿਰਦੇ ਵਿੱਚ, ਤੇਰੀ ਬੁੱਕਲ ਵਿੱਚ, ਤੇਰੇ ਦਿਲ ਵਿੱਚ ਹੈ। ਅੱਗੇ ਚਸ਼ਮ ਚਸ਼ਮ ਗਰ ਬੀਨਾ ਬਵੱਧ, ਜੇ ਤੇਰੀਆਂ ਅੱਖਾਂ ਵੇਖਣ ਵਾਲੀਆਂ ਹੋਣ, ਚਸ਼ਮ ਗਰ ਬੀਨਾ ਬਵੱਧ ਹਰ ਤਰਫ ਦੀਦਾਰ ਹਸਤ। ਦਿਲ ਸਿਆਣਾ ਹੋਵੇ ਤੇ ਦਿਲ ਵਿੱਚ ਪਰਮਾਤਮਾ ਵਸਦਾ ਹੈ, ਤੇ ਪਿਆਰਿਓ ਅੱਖ ਵੇਖਣ ਵਾਲੀ ਹੋਵੇ ਤੇ ਹਰ ਪਾਸੇ ਉਹਦਾ ਹੀ ਦੀਦਾਰ ਹੈ। ਉਹਦਾ ਦਾ ਇੱਕ ਬਚਨ ਹੋਰ ਹੈ, ਉਹ ਸ਼ੇਰ ਹੈ, ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇਸ਼ਵਦ। ਗਾਹੇ ਸੂਫੀ, ਕਿਤੇ ਤਾਂ ਕਦੀ ਤਾਂ ਕਈ ਥਾਵਾਂ ਤੇ ਤੂੰ ਸੂਫੀ ਹੋ ਕੇ, ਆਪ ਨੂੰ ਪਤਾ ਸੂਫੀਆਂ ਦੇ ਸਿਲਸਿਲੇ ਨੇ ਜਿਹੜੇ ਸ਼ਰ੍ਹਾਂ ਤੋਂ ਮੁਕਤ ਹੋ ਕੇ ਸਿਰਫ ਪ੍ਰੇਮ ਨੂੰ ਹੀ ਪਰਮਾਤਮਾ ਬਣਾਉਂਦੇ ਨੇ। ਕਹਿੰਦੇ ਕਦੀ ਤੂੰ ਸੂਫੀ ਹੋ ਕੇ ਵਰਤਣਾ ਹੈ, ਸ਼ਰ੍ਹਾਂ ਤੋਂ ਉੱਪਰ ਹੈ, ਤੇ ਕਦੀ ਤੁਸੀਂ ਸ਼ਰ੍ਹਾਂ ਵਿੱਚ ਹੋ ਕੇ ਕਰਮ ਕਾਂਡਾਂ ਤੇ ਜ਼ੋਰ ਦਿੰਦੇ ਪਏ। ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇਸ਼ਵਦ। ਕਦੀ ਤੁਸੀਂ ਮਸਤਾਨੇ ਕਲੰਦਰ ਬਣੇ ਬੈਠੇ ਹੋ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਮਾਂ। ਖੇ ਮੇਰੇ ਸੋਹਣਿਆ ਸੱਜਣਾ, ਮੇਰੇ ਪਰਮਾਤਮਾ, ਉਹ ਮੇਰੇ ਛਲੀਏ ਯਾਰਾ, ਸੱਚ ਇਹ ਵੇ ਸੂਫੀ ਵਿੱਚ ਤੂੰ ਵਰਤਣਾ, ਮਸਤਾਨੇ ਵਿੱਚ ਤੂੰ ਵਰਤਣਾ, ਸ਼ਰਈ ਵਿੱਚ ਤੂੰ ਵਰਤਣਾ ਹੈ, ਸੱਚ ਇਹ ਵੇ ਕਿ ਹਰ ਪਾਸੇ ਤੇਰਾ ਹੀ ਜਲਵਾ ਹੈ। ਇਹਨੂੰ ਥੋੜਾ ਜਿਹਾ ਹੋਰ ਗੁਰਮੁਖ ਆਪਾਂ ਬਾਣੀ ਚੋਂ ਲੈ ਲਈਏ, ਮੇਰਾ ਖਿਆਲ ਸੌਖਾ ਹੋ ਜਾਏਗਾ ਜੀ ਇਹਦੇ ਅਰਥ ਕਰਨੇ, ਕਿਉਂਕਿ ਦੋਨੋਂ ਪੱਖ ਇਹਦੇ ਚ ਰੱਖੇ ਨੇ ਜੀ। ਮੈਂ ਹੁਣ ਬੇਨਤੀ ਕੀਤੀ, ਵਪਾਰੀ ਵੀ ਆਪ, ਵਣਜਾਰੇ ਵੀ ਆਪ, ਪੂੰਜੀ ਵੀ ਆਪ, ਖਰਚਣ ਵਾਲਾ ਵੀ ਆਪ, ਵਰਤਣ ਵਾਲਾ ਵੀ ਆਪ, ਪੱਤਣ ਵੀ ਆਪ, ਪਾਤਨੀ ਵੀ ਆਪ। ਇਹਨੂੰ ਸਮਝਣ ਲਈ ਬਸ ਇੱਕ ਪੌੜੀ ਦਾ ਪਾਠ ਕਰੀਏ, ਹੋਰ ਸੌਖਾ ਆ ਜਾਏਗਾ ਸਮਝ। ਮੈਂ ਆਪਣੇ ਲਈ ਕਹਿ ਰਿਹਾ, ਉਹ ਪੌੜੀ ਕਹਿ ਹੁਕਮੀ ਹੋਵਣ ਆਕਾਰ, ਆਹੀ ਸਭ ਕੁਝ ਤੇਰੀ ਖੇਡ ਚ ਕਹਿ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਦੋਨੋਂ ਪੱਖ ਇਹਦੇ ਚ ਆ ਗਏ ਨਾ ਜੀ, ਦੁੱਖ ਵੀ ਹੁਕਮ ਚ, ਸੁੱਖ ਵੀ ਹੁਕਮ ਚ, ਵਡਿਆਈ ਵੀ ਹੁਕਮ ਚ, ਸੱਚ ਇਹ ਵੇ ਉਹ ਰਹਿਮਤ ਵੀ ਹੁਕਮ ਚ, ਤੇ ਭਟਕਣਾ ਵੀ ਉਹਦੇ ਹੁਕਮ ਚ। ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਸੱਚੇ ਪਾਤਸ਼ਾਹ ਜੀ। ਤੇ ਇਹ ਸਾਨੂੰ ਕਿਵੇਂ ਸਮਝ ਪੈ ਜਾਏ, ਦੁੱਖ ਵਿੱਚ ਵੀ ਉਹ, ਸੁੱਖ ਵਿੱਚ ਵੀ ਉਹ, ਮਾਨ ਵਿੱਚ ਵੀ ਉਹ, ਅਪਮਾਨ ਵਿੱਚ ਵੀ ਉਹ। ਮਹਾਰਾਜ ਕਹਿੰਦੇ ਨੇ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਇਹਨੂੰ ਫਿਰ ਇਹ ਤਾਂ ਸਮਝ ਪਏ ਕਿਉਂਕਿ ਮੈਂ ਅਰਜ਼ ਕੀਤੀ ਬਹੁਤ ਉੱਚੇ ਬਚਨ ਗੁਰੂ ਰਾਮਦਾਸ ਜੀ ਦੇ, ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਬਸ ਆਹ ਹੀ ਸਤਿਗੁਰਾਂ ਨੇ ਸ਼ਬਦ ਵਰਤੇ ਹੈ ਕਿ ਆਪਣੇ ਆਪ ਤੁਸੀਂ ਹਰ ਥਾਂ ਤੇ ਵਰਤਦੇ ਪਏ ਹੋ, ਸਾਰੀਆਂ ਥਾਵਾਂ ਤੇ ਵਰਤ ਕੇ ਵੀ ਤੁਸੀਂ ਨਿਰਲੇਪ ਹੋ, ਤੁਹਾਨੂੰ ਕੋਈ ਦਾਗ ਨਹੀਂ, ਆਪਾ ਹੋ, ਤੁਹਾਡੇ ਉੱਤੇ ਮਾਇਆ ਦੀ ਕੋਈ ਪਾਹ ਨਹੀਂ। ਆਪੇ ਤੁਸੀਂ ਜਗਤ ਵਿੱਚ ਵਪਾਰੀ ਹੋ, ਤੇ ਆਪ ਹੀ ਮੇਰੇ ਮਾਲਕ ਜੀ ਤੁਸੀਂ ਸੱਚੇ ਸ਼ਾਹ ਹੋ।
ਆਪੇ ਵਣਜ ਵਪਾਰੀਆ ਪਿਆਰਾ,
ਆਪੇ ਹੀ ਮੇਰਾ ਪਿਆਰਾ ਵਣਜ ਕਰਨ ਵਾਲਾ ਵਪਾਰੀ ਹੈ।
ਆਪੇ ਸੱਚ ਵੇਸਾ ਹੋ,
ਆਪ ਹੀ ਮੇਰਾ ਪਾਰ ਬ੍ਰਹਮ ਪਰਮੇਸ਼ਰ ਸੱਚਾ ਭਰੋਸਾ ਹੈ। ਕਈ ਸੱਜਣਾ ਦੇ ਅਰਥ ਕੀਤੇ ਨੇ ਸੱਚੀ ਪੂੰਜੀ ਹੈ ਆਪ ਹੀ, ਕਿਉਂਕਿ ਵਪਾਰ ਵਿੱਚ ਵਸਾਹ ਚਾਹੀਦਾ, ਭਰੋਸਾ ਚਾਹੀਦਾ, ਯਕੀਨ ਚਾਹੀਦਾ। ਆਪ ਹੀ ਵਪਾਰੀ ਹੋ ਤੇ ਆਪ ਹੀ ਸੱਚਾ ਭਰੋਸਾ ਹੋ।
ਜਪ ਮਨ ਹਰ ਹਰ ਨਾਮ ਸਲਾਹ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਅੰਮ੍ਰਿਤ ਸ਼ਬਦ ਦੀਆਂ ਰਹਾਉ ਦੀ ਤੁਕਾਂ ਵਿੱਚ ਬਖਸ਼ਿਸ਼ ਕਰ ਰਹੇ ਨੇ। ਖੇਰੇ ਮੇਰੇ ਮਨ, ਤੂੰ ਹਰੀ ਪਰਮਾਤਮਾ ਨੂੰ ਜਪ ਤੇ ਪਰਮਾਤਮਾ ਦੀ ਸਿਫਤ ਕਰ।
ਗੁਰ ਕਿਰਪਾ ਤੇ ਪਾਈਐ ਪਿਆਰਾ।
ਪਰ ਨਾਮ ਜਪਣ ਲੱਗਿਆ ਆਪਣੇ ਆਪ ਨਹੀਂ, ਜਿਵੇਂ ਸਤਿਗੁਰਾਂ ਨੇ ਕਿਹਾ, ਗੁਰਮਤ ਨਾਮ ਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਗੁਰਮਤ ਨਾਮ, ਸਤਿਗੁਰੂ ਦੀ ਕਿਰਪਾ ਨਾਲ ਜਿਹੜੀ ਨਾਮ ਦੀ ਦਾਤ ਮਿਲੇ। ਮੈਂ ਆਪ ਸੰਗਤ ਨੂੰ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਦੋਂ ਅੰਮ੍ਰਿਤ ਸੰਚਾਰ ਨਹੀਂ ਸੀ ਹੋਇਆ ਦਸਵੇਂ ਪਾਤਸ਼ਾਹ ਤੱਕ, ਉਦੋਂ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਚਰਨ ਪੌਲ ਦੀ ਦਾਤ ਦੇ ਕੇ ਨਾਮ ਦ੍ਰਿੜ ਕਰਾਇਆ ਜਾਂਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ, ਇਸ ਨਾਮ ਦ੍ਰਿੜ ਕਰਾਉਣ ਵਾਲੀ ਜਿਹੜੀ ਇੱਕ ਸ਼ਖਸੀ ਮਰਿਆਦਾ ਸੀ ਕਿ ਇੱਕ ਸਤਿਗੁਰੂ ਜਦੋਂ ਦੇਸ਼ ਸਨ ਉਦੋਂ ਉਹ ਨਾਮ ਦ੍ਰਿੜ ਕਰਾ ਰਹੇ। ਪਰ ਮੇਰੀ ਬੇਨਤੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਗੁਰ ਪ੍ਰਸਾਦ ਵਰਤਾ ਦਿੱਤਾ, ਉਹ ਨਾਮ ਦ੍ਰਿੜ ਕਰਾ ਦਿੱਤਾ। ਪਿਆਰਿਓ ਯਾਦ ਰੱਖਿਓ, ਜਿਹੜੀ ਜੁਗਤ ਜੋਤ ਨੇ ਵਰਤਾਈ, ਜਿਹੜੀ ਜੋਤ ਗੁਰੂ ਨਾਨਕ ਸਾਹਿਬ ਜੀ ਨੇ ਜੁਗਤ ਵਰਤਾਈ, ਉਸੇ ਜੁਗਤ ਨੂੰ ਅੱਜ ਪੰਜ ਪਿਆਰੇ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਿਭਾਉਂਦੇ ਆ। ਮਹਾਰਾਜ ਕਹਿੰਦੇ ਨੇ, ਭਾਈ ਮੇਰੇ ਮਨ ਤੂੰ ਵਾਹਿਗੁਰੂ ਜੀ ਦਾ ਨਾਮ ਜਪ, ਪਰ ਜਪ ਕਿਵੇਂ? ਪੂਰੇ ਗੁਰੂ ਦੀ ਕਿਰਪਾ ਨਾਲ। ਪੂਰਾ ਸਤਿਗੁਰੂ ਜਦੋਂ ਨਾਮ ਦ੍ਰਿੜ ਕਰਾਉਂਦਾ ਹੈ,
ਅੰਮ੍ਰਿਤ ਅਗਮ ਅਥਾਹ,
ਉਹ ਪਾਰ ਬ੍ਰਹਮ ਪਰਮੇਸ਼ਵਰ ਨਾਮ ਅੰਮ੍ਰਿਤ ਦੇਣ ਵਾਲੇ ਨੇ। ਉਸ ਅੰਮ੍ਰਿਤ ਦੇ ਦਾਤੇ ਸਤਿਗੁਰੂ ਨੇ ਜਿਹੜੇ ਅਗਮ ਨੇ, ਤੇ ਅਥਾਹ ਇਹਦਾ ਅਰਥ ਹੈ ਜਿਸ ਦਾ ਕੋਈ ਅੰਤ ਨਹੀਂ ਲੱਭ ਸਕਦਾ। ਇਹ ਦੋਨੋਂ ਤੁਕਾਂ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਸ ਸ਼ਬਦ ਵਿੱਚ ਰਹਾਉ ਦੀਆਂ ਉਚਾਰਨ ਕੀਤੀਆਂ ਹਨ।
ਆਪੇ ਸੁਣ ਸਭ ਵੇਖਦਾ ਪਿਆਰਾ,
ਆਪੇ ਸੁਣ ਸਭ ਵੇਖਦਾ ਪਿਆਰਾ। ਕਹਿੰਦੇ ਨੇ, ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਤੁਸੀਂ ਆਪ ਹੀ ਤਾਂ ਸਾਰਿਆਂ ਦੀਆਂ ਬਚਨ ਸੁਣਦੇ ਪਏ ਹੋ, ਅਰਦਾਸਾਂ ਸੁਣਦੇ ਪਏ ਹੋ, ਜੋ ਅਸੀਂ ਬੋਲਦੇ ਹਾਂ ਤੁਸੀਂ ਸੁਣਦੇ ਪਏ ਹੋ। ਸੱਚ ਹੈ ਜੀ, ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਤੁਸੀਂ ਆਪ ਸਭ ਦੀ ਬੇਨਤੀ ਸੁਣਦੇ ਹੋ ਤੇ ਆਪ ਹੀ ਕਿਰਪਾ ਕਰਕੇ ਸਭ ਦੀ ਸੰਭਾਲ ਕਰਦੇ ਹੋ।
ਮੁਖ ਬੋਲੇ ਆਪ ਮੁਹਾਹੋ,
ਹੇ ਵਾਹਿਗੁਰੂ ਜੀ, ਆਪ ਜੀ ਮੁਖ ਤੋਂ ਬੋਲਦੇ ਹੋ। ਜਿਹੜੇ ਤੁਸੀਂ ਬੋਲ ਬੋਲਦੇ ਹੋ ਨਾ, ਅੰਦਰ ਨੂੰ ਮੋਹ ਜਾਂਦੇ ਨੇ। ਇਹਦਾ ਮਤਲਬ ਇਹ ਕਿ ਸਾਰੀਆਂ ਥਾਵਾਂ ਤੇ ਵਰਤਣ ਵਾਲਿਆ, ਜਦੋਂ ਕੋਈ ਆਪਣੀ ਰਸਨਾ ਤੋਂ ਕੋਈ ਮਿੱਠੇ ਬੋਲ ਬੋਲਦਾ ਤੇ ਉਹ ਅੰਦਰ ਨੂੰ ਖਿੱਚ ਪਾਉਂਦੇ ਨੇ, ਇਹ ਬੋਲ ਕਿਸੇ ਹੋਰ ਦੇ ਨਹੀਂ, ਤੁਸੀਂ ਆਪਣੇ ਮੁਖ ਤੋਂ ਆਪ ਹੀ ਬੋਲ ਕੇ ਸਭ ਨੂੰ ਮਿੱਠੇ ਲੱਗਦੇ ਹੋ।
ਆਪੇ ਉਜੜ ਪਾਏਂਦਾ ਪਿਆਰਾ,
ਵਾਹਿਗੁਰੂ ਜੀ ਜਿਹੜੇ ਉਜਾੜ ਵਿੱਚ ਪਏ ਨੇ ਉਹ ਤੇਰੇ ਹੁਕਮ ਦੀ ਖੇਡ ਤੋਂ ਬਾਹਰ ਥੋੜਾ ਨੇ। ਆਪੇ ਤੁਸੀਂ ਕਿਸੇ ਨੂੰ ਉਜਾੜ ਵੱਲ ਕੁਰਾਹੇ ਪਾਉਂਦੇ ਹੋ।
ਆਪ ਵਿਖਾਲੇ ਰਾਹੋ,
ਜਿਹੜੇ ਬੰਦੇ ਉਜੜ ਚੁੱਕੇ ਆ, ਉਜਾੜ ਪੈ ਗਿਆ, ਤੁਸੀਂ ਆਪਣੀ ਖੇਡ ਵਰਤਾਉਂਦੇ ਹੋ। ਜਿਨ੍ਹਾਂ ਬਾਰੇ ਲੋਕ ਕਹਿੰਦੇ ਇਹਦਾ ਕੋਈ ਰਸਤਾ ਨਹੀਂ, ਸਭ ਰਸਤੇ ਬੰਦ ਹੋ ਗਏ, ਤੁਸੀਂ ਜਦੋਂ ਮਿਹਰ ਕਰਦੇ ਹੋ ਉਜੜਿਆਂ ਹੋਇਆਂ ਨੂੰ, ਕੁਰਾਏ ਪਿਆ ਹੋਇਆਂ ਨੂੰ ਵੀ ਰਾਹ ਪਾ ਦਿੰਦੇ ਹੋ। ਮਾਲਕ ਸਤਿਗੁਰੂ ਦਾ ਰੂਪ ਧਾਰਨ ਕਰਕੇ ਆਉਂਦੇ ਨੇ। ਭੁੱਲੇ ਮਾਰਗ ਜਿਨ੍ਹਾਂ ਬਿਤਾਇਆ, ਐਸਾ ਗੁਰ ਵਡਭਾਗੀ ਪਾਇਆ। ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਇਹ ਸੱਚੇ ਪਾਤਸ਼ਾਹ ਜੀ, ਭੁਲਾਉਂਦੇ ਵੀ ਤੁਸੀਂ ਹੋ ਤੇ ਸਜਾਈ ਰਸਤੇ ਤੇ ਤੁਸੀਂ ਪਾਉਂਦੇ ਹੋ
ਆਪੇ ਹੀ ਸਭ ਆਪ ਹੈ ਪਿਆਰਾ
ਮੇਰਾ ਪਿਆਰਾ ਵਾਹਿਗੁਰੂ ਆਪ ਹੀ ਸਭ ਕੁਝ ਕਹਿ ਆਪ ਹੀ ਵਰਤਦਾ ਹੈ
ਆਪੇ ਬੇਪਰਵਾਹ
ਤੇ ਆਪ ਬੇਪਰਵਾਹ ਹੈ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਪਿਆਰਿਓ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੇ ਭੋਗ ਗੁਣ ਇਹ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਉਹਨੇ ਘਰ ਕੋਈ ਸੋਗ ਹੈ ਬਿਲਕੁਲ ਨਿਰਲੇਪ ਬੇਪਰਵਾਹ ਇਹਦਾ ਅਰਥ ਹੈ ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਲੱਥੀ ਦੀ ਚੜੀ ਦੀ ਉੱਜੜ ਦੀ ਰਾਹ ਦੀ ਤੁਸੀਂ ਬੇਪਰਵਾਹ ਹੋ
ਆਪੇ ਆਪ ਉਪਾਏਂਦਾ ਪਿਆਰਾ
ਮੇਰੇ ਵਾਹਿਗੁਰੂ ਜੀ ਤੁਸੀਂ ਆਪ ਹੀ ਤਾਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਪੈ ਕਰਦੇ ਹੋ ਆਪ ਹੀ ਸਾਰਿਆਂ ਦੀ ਪੈਦਾਇਸ਼ ਕਰ ਰਹੇ ਹੋ
ਸਿਰ ਆਪੇ ਤੰਦੜੈ ਲਾਹੋ
ਤੁਸੀਂ ਪੈਦਾ ਕਰਕੇ ਸਾਰਿਆਂ ਦੇ ਸਿਰ ਕੋਈ ਨਾ ਕੋਈ ਕੰਮ ਲਾ ਦਿੱਤਾ ਸਾਰੇ ਬੰਦੇ ਮਾਇਆ ਦੇ ਵਿੱਚ ਨੱਚੀ ਜਾ ਰਹੇ ਆ ਇਹਨੂੰ ਇਉਂ ਕਹਿ ਲਓ ਇੱਕ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਪਹਿਲ ਪੁਰੀਏ ਪੁੰਡਰਿਕ ਬੰਨਾ ਤਾਚੇ ਖੰਸਾ ਸਗਲੇ ਜਾਨਾ ਉਹਦੇ ਵਿੱਚ ਇੱਕ ਬਚਨ ਹੈ ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਇਹ ਵਾਹਿਗੁਰੂ ਜੀ ਤੁਹਾਡਾ ਬਣਾਇਆ ਹੋਇਆ ਬਾਗ ਹੈ ਬਾਗਰਾ ਦਰਥੇ ਬਾਗ ਹੈ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਛਲਕਦਾ ਹੈ ਇਸੇ ਤਰ੍ਹਾਂ ਤੇਰੇ ਬਣਾਏ ਹੋਏ ਜੀਵ ਇਸ ਸੰਸਾਰ ਦੇ ਵਿੱਚ ਖੇਡਾਂ ਖੇਡੀ ਜਾ ਰਹੇ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਕੀ ਇਸਤਰੀਆਂ ਕੀ ਪੁਰਸ਼ ਸਾਰੇ ਨਾਚ ਕਰਦੇ ਪਏ ਮਾਇਆ ਚ ਪਰ ਤੇਰੇ ਤੋਂ ਵੱਖਰਾ ਕੋਈ ਨੀ ਨੱਚਣ ਵਾਲਿਆਂ ਵਿੱਚ ਤੂੰ ਆਪ ਹੈ
ਆਪ ਕਰਾਏ ਸਾਖਤੀ ਪਿਆਰਾ
ਫਿਰ ਮੇਰਾ ਵਾਹਿਗੁਰੂ ਆਪ ਹੀ ਤਾੜਨਾ ਕਰਦਾ ਪਿਆ ਉਂਝ ਕਈ ਗੁਰਮੁਖਾਂ ਨੇ ਸਾਖਤੀ ਦੇ ਅਰਥ ਬਣਤਰ ਬਨਾਵਟ ਕੀਤੇ ਨੇ ਪਰ ਸਾਖਤੀ ਦਾ ਅਰਥ ਤਾੜਨਾ ਕਰਨਾ ਵੀ ਹੈ ਕਿ ਪ੍ਰਮਾਤਮਾ ਜੀ ਤੁਸੀਂ ਆਪ ਹੀ ਜੀਵ ਨੂੰ ਤਾੜਨਾ ਕਰਦੇ ਹੋ
ਆਪ ਮਾਰੇ ਮਰ ਜਾਹੋ
ਆਪ ਹੀ ਜੀਵ ਨੂੰ ਪੈਦਾ ਕੀਤਾ ਆਪ ਹੀ ਮਾਰ ਦਿੱਤਾ ਸੱਚ ਇਹ ਵੇ ਜੀਵ ਵਿੱਚ ਜੀਵ ਰੂਪ ਹੋ ਕੇ ਮਰ ਵੀ ਰਿਹਾ ਹੈ ਮੇਰੀ ਫਿਰ ਬੇਨਤੀ ਹੈ ਉਹਦੀ ਆਪਣੀ ਇਹ ਖੇਡ ਹੈ
ਆਪੇ ਪਤਣ ਪਾਤਣੀ ਪਿਆਰਾ
ਆਪੇ ਹੀ ਤੁਸੀਂ ਪਤਣ ਹੋ ਪਤਣ ਦਾ ਅਰਥ ਹੈ ਜੀ ਸਮੁੰਦਰ ਦਾ ਨਦੀ ਦਾ ਕਿਨਾਰਾ ਜਿਹਦੇ ਕੋਲ ਬੇੜੀਆਂ ਲੱਗਦੀਆਂ ਨੇ ਆਪ ਹੀ ਪਾਤਣੀ ਹੋ ਪਾਤਣੀ ਦਾ ਅਰਥ ਹੈ ਜਿਹੜਾ ਬੇੜੀ ਤੇ ਬਿਠਾ ਕੇ ਆਰ ਪਾਰ ਕਰਦਾ ਇਸ ਸੰਸਾਰ ਦਾ ਕਿਨਾਰਾ ਵੀ ਤੁਸੀਂ ਹੋ ਪਾਤਣੀ ਦੇ ਜੇ ਭਾਵ ਅਰਥ ਲਈ ਮੈਂ ਸਿਰਫ ਅੱਖਰੀ ਅਰਥ ਕੀਤੇ ਨੇ ਕੋਈ ਭਾਵ ਅਰਥ ਨਹੀਂ ਕੀਤੇ ਜੀ ਆ ਸੰਸਾਰ ਕਿਨਾਰਾ ਹੈ ਤੇ ਗੁਰੂ ਮਲਾਕ ਹੈ ਪਤਨ ਵੀ ਤੁਸੀਂ ਹੋ ਪਾਤਨੀ ਵੀ ਆਪ ਜੀ ਹੋ
ਆਪੇ ਪਾਰ ਲੰਘਾਓ
ਆਪ ਹੀ ਤੁਸੀਂ ਇਹਨਾਂ ਜੀਵਾਂ ਨੂੰ ਭਾਵ ਸਾਗਰ ਤੋਂ ਪਾਰ ਲੰਘਾਉਂਦੇ ਹੋ
ਆਪੇ ਸਾਗਰ ਬੋਹੇ ਥਾ ਪਿਆਰਾ
ਪਿਆਰੇ ਵਾਹਿਗੁਰੂ ਜੀ ਸਮੁੰਦਰ ਵੀ ਤੁਸੀਂ ਹੋ ਸਮੁੰਦਰ ਦੀਆਂ ਲਹਿਰਾਂ ਵੀ ਤੁਸੀਂ ਹੋ ਇਹਨਾਂ ਲਹਿਰਾਂ ਨੂੰ ਚੀਰ ਕੇ ਜਹਾਜ਼ ਜਿਹੜੇ ਚੱਲਦੇ ਨੇ ਵਾਹਿਗੁਰੂ ਜੀ ਬੋਹਿਤ ਵੀ ਤੁਸੀਂ ਹੋ ਤੇ ਸਮੁੰਦਰ ਵੀ ਤੁਸੀਂ ਹੋ ਮੈਂ ਫਿਰ ਬੇਨਤੀ ਕਰਾਂਗਾ ਜੀ ਇਹ ਜ਼ਮੀਨ ਜ਼ਮਾਨ ਕੇ ਬਿਕੈ ਸਮਸਤ ਇੱਕ ਜੋਤ ਹੈ ਨਾ ਘਾਟ ਕਹਿ ਨਾ ਬਾਢ ਕਹਿ ਨਾ ਘਾਟ ਬਾਢ ਹੋਤ ਹੈ ਇਉਂ ਮੈਂ ਸਭ ਅਰਥ ਦੇ ਕਰ ਰਿਹਾ ਸਮੁੰਦਰ ਵੀ ਤੁਸੀਂ ਤੇ ਜਹਾਜ਼ ਵੀ ਤੁਸੀਂ ਹੋ ਤੇ ਆਪ ਹੀ ਕਿਰਪਾ ਕਰਦੇ ਹੋ
ਹੋਰ ਖੇਵਟ ਆਪ ਚਲਾਓ
ਸੱਚ ਇਹ ਵੇ ਕਿ ਗੁਰੂ ਮਲਾਹ ਬਣ ਕੇ ਜਹਾਜ਼ ਵੀ ਨਾਮ ਦਾ ਤੁਹਾਡਾ ਤੇ ਭਵ ਸਾਗਰ ਵੀ ਤੁਹਾਡਾ ਤੇ ਗੁਰੂ ਰੂਪ ਮਲਾਹ ਬਣ ਕੇ ਆਪ ਹੀ ਜਹਾਜ਼ ਨੂੰ ਚਲਾਈ ਜਾਂਦੇ ਹੋ ਤੁਸੀਂ ਆਪ ਹੀ ਵਰਤਦੇ ਹੋ
ਆਪੇ ਹੀ ਚੜ ਲੰਘਦਾ ਪਿਆਰਾ
ਤੇ ਜਿਹੜੇ ਇਸ ਜਹਾਜ਼ ਵਿੱਚ ਬੈਠੇ ਆ ਇਹ ਕੋਈ ਹੋਰ ਥੋੜਾ ਨੇ ਤੁਸੀਂ ਆਪ ਹੀ ਤਾਂ ਇਸ ਬੇੜੇ ਚ ਬੈਠੇ ਆਪ ਹੀ ਲੰਘ ਰਹੇ ਹੋ
ਕਰ ਚੋਜ ਵੇਖੈ ਪਾਤ ਸਾਹੋ
ਪਾਰ ਬ੍ਰਹਮ ਪਰਮੇਸ਼ਵਰ ਆਪਣੀ ਖੇਡ ਰਚ ਕੇ ਆਪਣੇ ਕੌਤਕ ਆਪ ਹੀ ਵੇਖ ਰਿਹਾ ਹੈ ਸੱਚੀ ਹੈ ਜੀ ਉਹ ਆਪਣੀਆਂ ਖੇਡਾਂ ਆਪ ਕਰਦਾ ਆਪ ਦੇਖਦਾ ਹੈ
ਆਪੇ ਆਪ ਦਇਆਲ ਹੈ ਪਿਆਰਾ
ਮੇਰੇ ਪਿਆਰੇ ਵਾਹਿਗੁਰੂ ਜੀ ਤੁਸੀਂ ਆਪਣੇ ਆਪ ਹੀ ਦਇਆ ਕਰਦੇ दयालु हो दया दे घर हो
जन नानक बख्श मिला हो।
सतगुरु गुरु रामदास सच्चे पातशाह उन्होंने अंतले बचन कहे कि वाहगुरु जी तुसी सब कुछ आप हो ते बख्शिश करके टुटिया नू डिग्या नू विसरिया नू विछड़िया नू तुसी आप कृपा करके मिला देंदे हो। मैं थोड़ी जी अज इस करके आरंभ च शब्द दी विचार करनी बहुत जरूरी है जी। ते जो सतगुरां ने अज बचन किया राओ दे बचन कहे आ भाई सिखो नाम जपो सिमरन करो नाम दे विच उह सब कुछ वरत रिहा है जिन्हों सतगुरु गुरु रामदास सच्चे पातशाह जी ने अपनी बाणी विच किया सो ऐसा हर नाम त्याईए मन मेरे जो सब ना उपर हुक्म चलाए जा कहने जप मन सत नाम सदा सत नाम हलत पलत मुख उजल होई है नित त्याईए हर पुरख निरंजना। अज सतगुरु गुरु रामदास सच्चे पातशाह हजूर दा आगमन गुरपुरब है भावे श्री हरिमंदर साहब दे अंदर एक मर्यादा है इत्थे कोई भी अनाउंसमेंट खलो के नहीं कर सकता। श्री दरबार साहब हरिमंदर साहब दे अंदर जो कुछ दिने वर्तना हुंदा है पुरब वाले दिन उसकी अनाउंसमेंट अरदास विच ही हो जाती है। याद रखियो आप जी ने सवेरे अज अरदास सुनी है ए उस अरदास विच भाई साहब ने कहा बचन किया अरदास करदियां कहा कि दिन दे इस टाइम तो लैके इस टाइम तक जलो सजणगे। ये है तो जानकारी ना बेनती रूप नहीं पर नाल कह दिता इस समय तो इस समय तक जलो सजणगे। नाल कह दिता कि शाम नू रह राज साहब दे पाठ वेले दीप माला ते आतिशबाजी होवेगी ये भी सूचना दे दिती। एक होर उन्होंने अरदास करदियां धन गुरु रामदास सच्चे पातशाह दी सिवत विच भाई गुरदास साहब जी भट्ट साहबान जी उन्हां दी रचना विचों प्रमाण दे के सिफत दे नाले कह दिता अज दे दिन दीन दयाल सतगुरु गुरु रामदास सच्चे पातशाह जी ने लाहौर चूना मंडी बाबा हरदास जी दे ग्रह विखे उत्थे लफ्ज बड़े सत्कार योग वरते जी अज ये एक एक लफ्ज सुन वाला हुंदा है क्योंकि हरिमंदर साहब किसी का निजी नाम बोल के अरदास नहीं की जाती जी। जिन्हें आप देगां दी भी अरदास कराते हो आप सब नूं पता है भी उत्थे कह जांदा भी समूह संगत अते टहलियां दी अरदास ओ बंदा देश प्रदेश विच बैठा होवे उन्हूं याद रखना चाहिए भी ये अरदास जे मैं देग वास्ते माया जमा भी कराई है ना ते जदों समूह संगत ते टहलियां दा शब्द आ जांदा है इहदा अर्थ है भले सजना एक टहलिया होवे दो टहलिए हुण सेवादार संगत भावे अणगिणत होवे इस सर्व व्यापकता विच सारयां दी अरदास हो जांदी है। अज उन्हां ने शब्द वरते बाबा हरदास जी दे ग्रह विखे लाहौर चूना मंडी माता दया कौर जी दी कुख चों मेरे सोढ़ी सुल्तान सृष्टि दे मालक धन गुरु रामदास सच्चे पातशाह महाराज जी दा अज आगमन होया है जिहड़ा सी पुरब मना रहे हां। हर साल आपां विचार करने हां बहु विद्वान सारे इस गल नाल सहमत ने कि धन गुरु रामदास महाराज उन्हां दे बचपन विच माता पिता जी अकाल चलाना कर गए सन। चलो मैं सारे विद्वानां दा जिक्र नहीं करांगा जो प्रबंधक कमेटी वालों भी इतिहास शब्द है उहदे विच भी इह लिखिया होया है पर हां श्री गुरु ग्रंथ साहिब दी बाणी विच धन गुरु रामदास सच्चे पातशाह जी उन्हां दे सन्मान योग पिता जिन्हां नूं असीं लफ्ज वरतने आ बाबा हरदास जी श्री गुरु ग्रंथ साहिब विच उन्हां नूं ठाकुर कहा है जिस अर्थ करांगे ठाकुर ठाकुर दा अर्थ है मालक। असीं उह शब्द जदों पढ़ने आ हर नाम रसक गोबिंद गुण गाहक चाहक तत् समत सरे कव कल ठाकुर हरदास तने गुर रामदास सार अपार भरे ये भट्ट साहिब जी दे बचन क्योंकि आपां थोड़ा जिहा इतिहास भी ते गुरु रामदास जी दी सिफत करनी आपां सारे आए इस मकसद नाल आ इस सच्चे पातशाह जी दे दरबार विच। हुण इहदे अर्थ ने कि हरनाम रसिक धन गुरु रामदास सच्चे पिता जी भट्ट जी कहिंदे ने गुरसिखो ਉਹਨਾਂ ਨੇ ਦੇਖਿਆ ਨਾ ਜੀ, ਉਹਨਾਂ ਨੇ ਅਨੁਭਵ ਕੀਤਾ ਹੈ, ਉਹਨਾਂ ਨੇ ਮਹਿਸੂਸ ਕੀਤਾ ਹੈ। ਉਹ ਇੱਕ ਆਤਮਿਕ ਜੀਵਨ ਦੀ ਤਲਾਸ਼ ਵਿੱਚ ਤੁਰੇ ਹੋਏ ਜਗਿਆਸੂ ਸਨ। ਉਹ ਕਹਿੰਦੇ ਨੇ ਸਿੱਖੋ, ਧੰਨ ਗੁਰੂ ਰਾਮਦਾਸ ਜੀ ਨਾਮ ਦੇ ਰਸੀਏ ਨੇ, ਉਹ ਨਾਮ ਦੇ ਰਸ ਵਿੱਚ ਰਹਿੰਦੇ ਨੇ। ਫਿਰ ਸੁਣੋ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਗੋਬਿੰਦ ਦੇ ਗੁਣਾਂ ਦੇ ਗ੍ਰਾਹਕ ਨੇ ਧੰਨ ਗੁਰੂ ਰਾਮਦਾਸ ਜੀ। ਚਾਹਕ ਤਤ, ਚਾਹਕ ਮੀਨਜ ਚਾਹਵਾਨ ਨੇ, ਜਿਨ੍ਹਾਂ ਦੀ ਲੋਚਾ ਹੈ। ਤਤ ਦਾ ਅਰਥ ਹੈ ਪਰਮਾਤਮਾ, ਕਿਉਂਕਿ ਵੈਸੇ ਤਤ ਦਾ ਅਰਥ ਨਿਚੋੜ ਹੁੰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤਤ ਦੇ ਲਫ਼ਜ਼ੀ ਅਰਥਾਂ ਦੇ ਭਾਵ ਅਰਥ ਆਏ ਨੇ ਪਰਮਾਤਮਾ। ਫਿਰ ਬੇਨਤੀ, ਨਾਮ ਦੇ ਰਸੀਏ ਨੇ ਗੁਰੂ ਰਾਮਦਾਸ ਜੀ, ਗੋਬਿੰਦ ਦੇ ਗੁਣਾਂ ਦੇ ਚਾਹਵਾਨ ਨੇ ਗੁਰੂ ਰਾਮਦਾਸ ਜੀ। ਫਿਰ ਬੇਨਤੀ ਹੈ, ਉਹ ਤਤ ਦੇ ਤਤ ਨੂੰ ਜਾਣਨ ਵਾਲੇ ਨੇ। ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਫਿਰ ਬੇਨਤੀ, ਸਮਤ ਸਰੇ, ਸਮਤ ਸਰੇ ਨਹੀਂ, ਸਮਤ ਸਰੇ ਦਾ ਅਰਥ ਹੈ ਇੱਕ ਬਰਾਬਰ ਜਾਣਨ ਵਾਲੇ, ਉਹਨਾਂ ਚ ਕੋਈ ਦਵੈਸ਼ ਨਹੀਂ। ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ। ਕਵ ਕਲ, ਭੱਟ ਕਲ ਜੀ ਕਹਿ ਰਹੇ ਆ, ਕਵੀ ਕਲ ਜੀ ਕਹਿ ਰਿਹਾ, ਕੀ ਕਹਿੰਦੇ ਆ, ਠਾਕੁਰ ਵਾਹ ਵਾਹ, ਪਿਤਾ ਜੀ ਤਾਂ ਜੋ ਇਤਿਹਾਸਕਾਰ ਕਹਿੰਦੇ ਆ, 7 ਸਾਲ ਦੀ ਆਰਬਲਾ ਹੈ ਸੋਢੀ ਸੁਲਤਾਨ ਸੱਚੇ ਪਿਤਾ ਜੀ ਦੀ, ਧੰਨ ਗੁਰੂ ਰਾਮਦਾਸ ਜੀ ਦੀ। ਜਦੋਂ ਪਹਿਲਾਂ ਮਾਤਾ ਜੀ ਚਲੇ ਗਏ, ਵਿਦਵਾਨ ਪੁਰਸ਼ਾਂ ਨੇ 2 ਸਾਲ ਦੀ ਉਮਰ ਦੱਸੀ, 7 ਸਾਲ ਦੀ ਉਮਰ ਗੁਰੂ ਰਾਮਦਾਸ ਜੀ ਦੀ ਤੇ ਪਿਤਾ ਜੀ ਚਲੇ ਗਏ। ਮੈਂ ਪਿਛਲੇ ਸਾਲ ਵੀ ਕਿਹਾ ਸੀ ਜੀ, ਮੈਂ ਗੁਰੂ ਰਾਮਦਾਸ ਸ਼ਬਦ ਹੀ ਯਤਨ ਕਰਨਾ ਵਰਤਣ ਦਾ। ਉਂਝ ਸਾਡੇ ਇਤਿਹਾਸ ਵਿੱਚ ਭਾਈ ਜੇਠਾ ਜੀ ਆਇਆ ਹੈ, ਮੈਨੂੰ ਯਾਦ ਹੈ ਸਾਡੇ ਗੁਰਮੁਖ ਪਿਆਰੇ ਇਹ ਗਿਆਨੀ ਮੋਹਨ ਸਿੰਘ ਜੀ ਹੈਡ ਗ੍ਰੰਥੀ ਸਾਹਿਬ, ਹੋ ਸਕਦਾ ਘਰ ਸੁਣਦੇ ਹੋਣ। ਉਹਨਾਂ ਨੂੰ ਇੱਕ ਵਾਰੀ ਮੈਨੂੰ ਬਹੁਤ ਪਿਆਰਾ ਇਹ ਸ਼ਬਦ ਕਿਹਾ ਸੀ ਕਿ ਭਾਈ ਜੇਠਾ ਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆਏ ਨੇ ਸ਼ਬਦ, ਨਾ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਆਏ ਨੇ। ਕਹਿੰਦੇ ਉਹ ਸਤਿਗੁਰੂ ਗੁਰੂ ਰਾਮਦਾਸ ਹੀ ਕਿਆ ਕਰੋ, ਕਿਉਂਕਿ ਜਦੋਂ ਅਸੀਂ ਜਨਮ ਹੀ ਮਨਾ ਰਹੇ ਹਾਂ ਤੇ ਫਿਰ ਉਸ ਲਫ਼ਜ਼ ਨੂੰ ਵਰਤੀਏ। ਉਂਝ ਮੈਂ ਕਿਸੇ ਤੇ ਕਟਾਕਸ਼ ਨਹੀਂ ਕਰਦਾ, ਕੋਈ ਭਾਈ ਜੇਠਾ ਜੀ ਵਰਤਦਾ ਜੇਠੀ ਸੰਤਾਨ ਹੋਣ ਕਰਕੇ। ਫਿਰ ਬੇਨਤੀ ਹੈ, ਕਵ ਕਲ, ਭੱਟ ਕਲ ਜੀ ਕਹਿ ਰਹੇ ਨੇ, ਠਾਕੁਰ ਹਰਦਾਸ ਤਨੇ, ਤਨੇ ਦਾ ਅਰਥ ਹੈ ਪੁੱਤਰ, ਕਿ ਠਾਕੁਰ ਸਵਾਮੀ ਹਰਦਾਸ ਜੀ ਦੇ ਪੁੱਤਰ। ਕੌਣ ਜੀ? ਧੰਨ ਗੁਰੂ ਰਾਮਦਾਸ ਜੀ। ਕਲ ਕਵ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਾਰ ਆਭਾਰ ਭਰੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਹੋ, ਆਪ ਜੀ ਊਣਿਆਂ ਨੂੰ ਭਰਪੂਰ ਕਰਨ ਵਾਲੇ ਹੋ। ਸੱਚ ਇਹ ਵੇ, ਕੇਵਲ ਬਾਹਰ ਦਾ ਸਰੋਵਰ ਹੀ ਨਹੀਂ, ਇੱਥੇ ਤਾਂ ਆਪਾਂ ਇਸ਼ਨਾਨ ਕਰਨਾ ਹੀ ਕਰਨਾ ਜੀ, ਕਿਉਂਕਿ ਮੈਂ ਬੇਨਤੀ ਕਰਾਂਗਾ ਕਿ ਆਇਓ ਇਸ਼ਨਾਨ ਕਰਕੇ ਜਾਇਓ। ਇਹ ਇਕੱਲਾ ਪਾਣੀ ਨਹੀਂ, ਇਸ ਪਾਣੀ ਦੇ ਉੱਤੇ ਦਿਨ ਰਾਤ ਸਤਿਗੁਰਾਂ ਦੀ ਬਾਣੀ ਦਾ ਜਾਪ ਪਿਆ ਹੁੰਦਾ ਹੈ, ਇਸ ਪਾਣੀ ਵਿੱਚ ਬਰਕਤ ਹੈ ਜੀ। ਫਿਰ ਅਰਜ ਹੈ, ਕਵ ਕਲ ਠਾਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਆਭਾਰ ਭਰੇ, ਬਾਬਾ ਠਾਕੁਰ ਜੀ ਦੇ, ਠਾਕੁਰ ਹਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਦੇ ਨੇ। ਅਸੀਂ ਹਰ ਸਾਲ ਇਹ ਬੇਨਤੀ ਕਰਨੇ ਹੁੰਦੇ ਹਾਂ ਕਿ ਸਤਿਗੁਰਾਂ ਦੇ ਬਚਪਨ ਦਾ ਸਮਾਂ ਲਾਹੌਰ ਬਤੀਤ ਹੋਇਆ ਹੈ। ਇਹ ਵੀ ਪਤਾ ਹੈ ਕਿ ਮਾਤਾ ਪਿਤਾ ਜੀ ਚਲੇ ਗਏ ਆ। ਜੇ ਥੋੜ੍ਹਾ ਜਿਹਾ ਅਸੀਂ ਇਹਨੂੰ ਭਾਵਨਾ ਨਾਲ ਇਕੱਲਾ ਇਮੋਸ਼ਨਲ ਕਰ ਲੈਂਦੇ, ਉਹਨਾਂ ਦਾ ਜੀਵਨ ਤਾਂ ਹੈ ਹੀ ਕਰਾਮਾਤ ਜੀ, ਧੰਨ ਗੁਰੂ ਰਾਮਦਾਸ ਕਰਾਮਾਤ ਹੀ ਨੇ। ਤਾਂ ਹੀ ਤਾਂ ਕੱਲ ਵੀ ਅਸੀਂ ਪੜ੍ਹਿਆ, ਰਬਾਬੀਆਂ ਨੇ ਇਹ ਬਚਨ ਕਹੇ, ਪੂਰੀ ਕੋਈ ਕਰਾਮਾਤ ਆਪ ਸਿਰਜਣ ਹਾਰ ਹੈ ਧਾਰਿਆ। ਕਰਾਮਾਤ ਹੈ, ਅਜ਼ਮਤ ਹੈ ਉਹਨਾਂ ਦਾ ਜੀਵਨ। ਮਾਤਾ ਪਿਤਾ ਜੀ ਚਲੇ ਗਏ ਨੇ ਲਾਹੌਰ, ਸੱਚੇ ਪਾਤਸ਼ਾਹ ਮਹਾਰਾਜ ਬਾਲ ਵਰੇਸ਼ ਵਿੱਚ ਕਿਹਾ ਜਾਂਦਾ ਵੀ ਘੁੰਗਣੀਆਂ ਉਬਾਲ ਕੇ ਨਾਨੀ ਦਿੰਦੀ ਸੀ ਤੇ ਸਿਰ ਤੇ ਟੋਕਰੀ ਰੱਖ ਕੇ ਘੁੰਗਣੀਆਂ ਵੇਚਦੇ ਸਨ ਗੁਰੂ ਰਾਮਦਾਸ ਮਹਾਰਾਜ। ਰਾਵੀ ਦੇ ਕਿਨਾਰੇ ਚਲੇ ਜਾਣਾ, ਗਲੀ ਵਿੱਚ ਖੋਕੇ ਦੇ ਕੇ ਘੁੰਗਣੀਆਂ ਵੇਚਣੀਆਂ। ਪਰ ਕੁਝ ਸਮਾਂ ਲਾਹੌਰ ਬਤੀਤ ਹੋਇਆ ਹੈ, ਉਹਨਾਂ ਦੀ ਆਰੰਭਤਾ ਸਿਰ ਤੇ ਰੱਖੀ ਹੋਈ ਘੁੰਗਣੀਆਂ ਦੀ ਟੋਕਰੀ ਹੈ। ਮੇਰੀ ਬੇਨਤੀ, ਥੋੜ੍ਹੀ ਧਿਆਨ ਦੇ ਕੇ ਸੁਣਿਓ, ਸ਼ੁਰੂਆਤ ਲਾਹੌਰ ਘੁੰਗਣੀਆਂ ਦੀ ਟੋਕਰੀ ਹੈ। ਗੋਇੰਦਵਾਲ ਸਾਹਿਬ ਆ ਕੇ ਗੁਰੂ ਦੀ ਕਾਰ ਸੇਵਾ ਦੀ ਕਾਰ ਦੀ ਟੋਕਰੀ ਹੈ। ਬਚਪਨ ਵਿੱਚ ਵੀ ਟੋਕਰੀ, ਜਵਾਨੀ ਵਿੱਚ ਵੀ ਟੋਕਰੀ, ਤੇ ਜਿਸ ਦਿਨ ਗੁਰੂ ਅਮਰਦਾਸ ਨੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ, ਉਸ ਦਿਨ ਗੁਰੂ ਰਾਮਦਾਸ ਜੀ ਦੇ ਸੀਸ ਤੇ ਦੀਨ ਦੁਨੀਆਂ ਦਾ ਛਤਰ ਚੁੱਲ ਗਿਆ। ਫਿਰ ਅਰਜ ਕਹਿ, ਟੋਕਰੀ ਹੈ, ਸੁਣਿਓ ਇਸ ਬੇਨਤੀ ਨੂੰ ਗੁਰਮੁਖ ਧਿਆਨ ਦੇ ਕੇ। ਮੈਂ ਫਿਰ ਅਰਜ਼ ਕਰਾਂਗਾ ਕਿ ਗੁਰੂ ਰਾਮਦਾਸ ਉਹਨਾਂ ਦੇ ਬਚਪਨ ਵਿੱਚ ਉੱਥੇ ਕਿਸ ਨੇ ਸਾਂਭਿਆ ਥੋੜਾ ਜੀ, ਸ਼ਰੀਕਾਂ ਬਰਾਦਰੀ ਸਾਰੇ ਸਨ। ਤੇ ਮੈਂ ਹਰ ਸਾਲ ਬੇਨਤੀ ਕਰਨਾ ਹੁੰਦਾ, ਇਸ ਦੁੱਖ ਵੈਸੇ ਪਰਮਾਤਮਾ ਦੀ ਦਾਤ ਹੈ ਜੇ ਇਸ ਨੂੰ ਕੋਈ ਪੋਜ਼ਿਟਿਵ ਲੈ ਕੇ ਚੱਲੇ ਤਾਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਚ ਬਚਨ ਕਿਹਾ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਮੇਰੀ ਬੇਨਤੀ, ਉੱਥੇ ਸਤਿਗੁਰੂ ਗੁਰੂ ਰਾਮਦਾਸ ਕੁਝ ਸਮਾਂ ਲਾਹੌਰ ਬਤੀਤ ਕੀਤਾ, ਨਾਨੀ ਪਿੰਡ ਬਾਸਰ ਕੇ ਲੈ ਕੇ ਆ ਗਏ ਜੀ। ਮੈਂ ਪਿਛਲੇ ਸਾਲ ਵੀ ਕਿਹਾ, ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਇਹ ਸ਼ਬਦ ਆਪਣੀਆਂ ਬਾਣੀਆਂ ਕਹਾਣੀਆਂ ਵਿੱਚ ਖਾਸ ਕਰਕੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਮੁਤਲਕ ਕਿਹਾ ਹੈ। ਉਹਨਾਂ ਦੇ ਲਫ਼ਜ਼, ਮੈਂ ਲਫ਼ਜ਼ ਉਹਨਾਂ ਦੇ ਵਰਤਨ ਲੱਗਾ, ਉਹ ਲਿਖਦੇ ਆ ਕਿ ਅੱਜ ਬਾਬਾ ਹਰਦਾਸ ਜੀ ਦੀ ਇੱਕੋ ਇੱਕ ਨਿਸ਼ਾਨੀ, ਧੰਨ ਗੁਰੂ ਰਾਮਦਾਸ ਜੀ ਆਪਣੇ ਪਿਤਾ ਪੁਰਖੀ ਘਰ ਨੂੰ ਤਾਲਾ ਮਾਰ ਕੇ ਚੱਲਣ ਲੱਗੇ ਆ, ਦਰਵਾਜ਼ਾ ਬੰਦ ਕਰ ਦਿੱਤਾ, ਤਾਲਾ ਲਾਉਣ ਲੱਗੇ, ਨਾਨੀ ਨਾਲ ਹੈ। ਜੋ ਘਰ ਉਹਨਾਂ ਦੇ ਕੋਲ ਕੱਪੜੇ ਸਨ, ਸਮਾਨ ਸਨ, ਗਠੜੀ ਬੰਨ ਕੇ ਤੁਰ ਲੱਗੇ ਆ। ਮੈਂ ਉਹਨਾਂ ਦੇ ਲਫ਼ਜ਼ ਨੇ ਕਿ ਅਸਲ ਚ ਚਲੋ ਉਹਨਾਂ ਨੇ ਉਸ ਵਕਤ ਦੇ ਹਾਲਾਤ ਬਾਰੇ ਕਿਹਾ, ਇਹਨੂੰ ਗੁਰੂ ਸਾਹਿਬ ਦੀ ਨਰਾਦਰੀ ਲਈ ਨਹੀਂ ਸਮਝਣਾ। ਕਹਿੰਦੇ ਇਹੋ ਜਿਹਾ ਸਮਾਂ ਆਇਆ ਕਿ ਜਦੋਂ ਦਰਵਾਜ਼ਾ ਬੰਦ ਕੀਤਾ, ਤਾਲਾ ਲਾ ਦਿੱਤਾ, ਤੇ ਕੋਈ ਸ਼ਰੀਕੇ ਬਰਾਦਰੀ ਵਿੱਚੋਂ ਸੋਢੀਆਂ ਵਿੱਚੋਂ ਕੋਈ ਨਹੀਂ ਆਇਆ ਜਿਹਨੇ ਅੱਗੇ ਵੱਧ ਕੇ ਕਿਹਾ ਹੋਵੇ ਕਿ ਤੁਸੀਂ ਨਾ ਜਾਓ, ਅਸੀਂ ਤੁਹਾਡੀ ਸੰਭਾਲ ਕਰ ਲੈਂਦੇ ਹਾਂ, ਅਸੀਂ ਤੁਹਾਡਾ ਪ੍ਰਬੰਧ ਕਰਾਂਗੇ। ਕਹਿੰਦੇ ਸਗੋਂ ਲੋਕ ਪ੍ਰਸੰਨ ਹੋਏ ਕਿ ਚਲੋ ਅੱਜ ਹਰਦਾਸ ਜੀ ਦੇ ਘਰ ਨੂੰ ਤਾਲਾ ਲੱਗ ਗਿਆ ਹੈ, ਗੁਰੂ ਰਾਮਦਾਸ ਤਾਲਾ ਲਾ ਕੇ ਆਏ। ਤੇ ਮੈਂ ਪਿਛਲੇ ਸਾਲ ਇੱਕ ਸ਼ਬਦ ਕਿਹਾ ਸੀ, ਇਸ ਸਾਲ ਮੈਂ ਫਿਰ ਦੌਰਾਨ ਲੱਗਾ, ਸੱਚ ਇਹ ਮੇਰੀ ਕਲਪਨਾ ਹੈ। ਮੈਂ ਇਸ ਪਿਛਲੇ ਸਾਲ ਬੇਨਤੀ ਕੀਤੀ ਸੀ, ਜਦੋਂ ਹਜ਼ੂਰ ਨੇ ਆਪਣੇ ਘਰ ਨੂੰ ਤਾਲਾ ਲਾਇਆ, ਧੰਨ ਗੁਰੂ ਰਾਮਦਾਸ ਜੀ ਨੇ, ਨਾਨੀ ਬਾਹਰ ਖਲੋਤੀ ਹੈ, ਕੱਪੜੇ ਗਠੜੀ ਵਿੱਚ ਬੱਝੇ ਨੇ, ਛੋਟੇ ਛੋਟੇ ਹੱਥਾਂ ਨੇ ਜਦੋਂ ਤਾਲਾ ਲਾਇਆ ਹੋਵੇਗਾ, ਲੋਕਾਂ ਨੇ ਕੀ ਸਮਝਿਆ ਕਿ ਸ਼ਾਇਦ ਅੱਜ ਤੋਂ ਬਾਅਦ ਇਹ ਬੂਹਾ ਬੰਦ ਹੋ ਗਿਆ? ਨਹੀਂ ਪਿਆਰਿਓ, ਜਿੱਥੇ ਜਨਮ ਹੋਇਆ ਉਸ ਨੂੰ ਵਕਤੀ ਤੌਰ ਤੇ ਤਾਲਾ ਲਾ ਕੇ ਚੱਲਿਆ, ਪਰ ਪਰਮੇਸ਼ਵਰ ਵਾਹਿਗੁਰੂ ਤੇ ਸਮਾਂ ਹੋਣੀ ਖੱਸ ਕੇ ਕਹਿੰਦੀ ਹੋਵੇਗੀ, ਮੇਰੀ ਕਲਪਨਾ ਹੈ, ਉਹ ਦੁਨੀਆਂ ਦੇ ਲੋਕੋ ਜਿਹੜਾ ਅੱਜ ਛੋਟੀ ਜਿਹੀ ਗਲੀ ਵਿੱਚ ਖਲੋ ਕੇ ਆਪਣੇ ਘਰ ਨੂੰ ਤਾਲਾ ਲਾ ਰਿਹਾ ਹੈ, ਮਤ ਸਮਝਿਓ ਇਸ ਦੇ ਘਰ ਨੂੰ ਤਾਲਾ ਲੱਗਣਾ ਹੈ, ਇਹੋ ਜਿਹਾ ਘਰ ਬਣਾ ਦੇਗਾ ਰਹਿੰਦੀ ਦੁਨੀਆਂ ਤੱਕ ਉਹਦੇ ਘਰ ਨੂੰ ਕਦੀ ਤਾਲਾ ਲੱਗੇਗਾ ਹੀ ਨਹੀਂ। ਜਿਹਨੂੰ ਆਪਾਂ ਸ੍ਰੀ ਹਰਿਮੰਦਰ ਸਾਹਿਬ ਕਹਿੰਦੇ, ਥੋੜਾ ਜਿਹਾ ਉਹ ਆਪਾਂ ਪੜਾਂ ਦਰ ਪੜਾਂ, ਮੈਂ ਆਪ ਜੀ ਨੂੰ ਸਿਰਫ ਇਸ ਦਰਬਾਰ ਸਾਹਿਬ ਤੱਕ ਵਾਪਸ ਲੈ ਕੇ ਆਉਣਾ ਚਾਹੁੰਦਾ। ਮਹਾਰਾਜ ਉੱਥੋਂ ਚੱਲਦੇ ਆ, ਪਿੰਡ ਬਾਸਰ ਕੇ ਆਉਂਦੇ ਆ, ਗੁਰਮੁਖੋ ਪਿੰਡ ਬਾਸਰ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਨਮ ਭੂਮੀ ਹੈ। ਇਤਿਹਾਸ ਸਾਡਾ ਕਹਿੰਦਾ ਜਦੋਂ ਬਾਸਰ ਕੇ ਆਇਆ, ਇੱਥੇ ਗੁਰੂ ਅਮਰਦਾਸ ਜੀ ਮਿਲੇ ਆ ਗੁਰੂ ਰਾਮਦਾਸ ਜੀ ਨੂੰ, ਉਹਨਾਂ ਨੇ ਧਰਵਾਸ ਵੀ ਦਿੱਤਾ ਤੇ ਨਾਲ ਇਹ ਕਹਿ ਦਿੱਤਾ ਕਿ ਤੁਸੀਂ ਇੱਕ ਕੰਮ ਕਰੋ, ਗੋਇੰਦਵਾਲ ਵਸਦਾ ਪਿਆ ਹੈ। ਆਪ ਸੰਗਤਾਂ ਨੂੰ ਪਤਾ ਹੋਣਾ, ਗੋਇੰਦਵਾਲ ਉਦੋਂ ਹੀ ਵਸਾਉਣਾ ਸ਼ੁਰੂ ਕਰ ਦਿੱਤਾ ਜਦੋਂ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਨੇ, ਉਦੋਂ ਹੀ ਵਸਾਉਣਾ ਸ਼ੁਰੂ ਕਰ ਦਿੱਤਾ। ਉੱਥੇ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਗੋਇੰਦਵਾਲ ਸਾਹਿਬ ਆ ਜਾਓ। ਪਿਆਰਿਓ, ਧੰਨ ਗੁਰੂ ਅਮਰਦਾਸ ਗੁਰਿਆਈ ਤੇ ਬਿਰਾਜਮਨ ਹੋਏ, ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਚਲੇ ਗਏ। ਪਿਛਲੇ ਸਾਲ ਵੀ ਮੈਂ ਆਪ ਨੂੰ ਹਰ ਸਾਲ ਹੀ ਕਹਿੰਦਾ, ਤਕਰੀਬਨ ਦੋ ਦਹਾਕੇ, ਕਈ ਸੱਜਣ 21 ਸਾਲ, ਕਈ 19 ਸਾਲ, ਮੈਂ ਸਿੱਧੀ ਜੀ ਵਿੱਚੋਂ ਗੱਲ ਕਰਾਂ ਜੀ, 2 ਦਹਾਕੇ 20 ਸਾਲ ਧੰਨ ਗੁਰੂ ਰਾਮਦਾਸ ਨੇ ਗੋਇੰਦਵਾਲ ਸਾਹਿਬ ਨੂੰ ਕਰਮ ਭੂਮੀ ਬਣਾਇਆ ਹੈ। 20 ਸਾਲ ਉੱਥੇ ਸੇਵਾ ਕੀਤੀ। ਉਹ ਜਿਹੜੀ ਮਿਲਣੀ ਹੈ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੀ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ, ਉਹ ਭੱਟਾਂ ਨੇ ਕੀਤਾ ਜੀ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੂੰ ਗੁਰੂ ਰਾਮਦਾਸ ਮਿਲਦੇ, ਮੈਂ ਫਿਰ ਬੇਨਤੀ ਕਰਾਂ, ਮੈਂ ਗੁਰੂ ਰਾਮਦਾਸ ਹੀ ਸ਼ਬਦ ਵਰਤ ਰਿਹਾ ਹਾਂ, ਗੁਰੂ ਅਮਰਦਾਸ ਗੁਰਿਆਈ ਪਦ ਤੇ ਬਿਰਾਜਮਾਨ ਨੇ, ਗੁਰੂ ਰਾਮਦਾਸ ਜੀ ਦਾ ਮਿਲਾਪ ਹੁੰਦਾ ਹੈ। ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਤੇ ਬਾਣੀ ਇਹ ਸ਼ਬਦ ਵਰਤਦੀ ਹੈ, ਧੰਨ ਗੁਰੂ ਰਾਮਦਾਸ ਜੀ ਦੇ ਨੇਤਰ ਖੁੱਲ੍ਹੇ ਆ, ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁੱਖ ਨੂੰ ਦੇਖਿਆ ਹੈ। ਉਹ ਦੀਨ ਦਿਆਲ ਸਤਿਗੁਰੂ ਸਾਚੇ ਵੇ, ਜਿਸ ਗੁਰੂ ਅਮਰਦਾਸ ਦਾ ਨਾਂ ਲਿਆ ਪਾਪ ਕੱਟੇ ਜਾਂਦੇ ਆ ਜੀ। ਗੁਰੂ ਅਮਰਦਾਸ ਪਰਸੀਐ ਪੋਮ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ, ਗੁਰੂ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ। ਉਹ ਧੰਨ ਗੁਰੂ ਅਮਰਦਾਸ ਜਿਹੜੇ ਧਰਤੀ ਦਾ ਪਾਪ ਖੰਡਨ ਕਰ ਦਿੰਦੇ ਆ। ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਉਸ ਦਿਨ ਕੀ ਕਲਾ ਵਾਪਰ ਗਈ ਹੈ। ਬੱਚੇ ਨੇ ਮਾਤਾ ਪਿਤਾ ਜਾ ਚੁੱਕੇ ਆ, ਉਂਝ ਚਲੋ ਅਸਿਆਦੀ ਜ਼ਬਾਨ ਤੋਂ ਹੀ ਯਤੀਮ ਨਿਕਲਦਾ, ਪਰ ਮੈਂ ਕਹਿੰਦਾ ਸੱਚੇ ਪਾਤਸ਼ਾਹ, ਆਮ ਤੌਰ ਤੇ ਅਸੀਂ ਯਤੀਮ ਉਹਨੂੰ ਕਹਿੰਦੇ ਜਿਹਦੇ ਮਾਤਾ ਪਿਤਾ ਚਲੇ ਜਾਣ, ਪਰ ਗੁਰਸਿੱਖੋ ਇਹ ਸੰਸਾਰ ਦੀ ਖੇਡ ਹੈ, ਕਿਸੇ ਦਾ ਮਾਂ ਬਾਪ ਚਲਾ ਜਿਹਨੂੰ ਯਤੀਮ ਕਹਿੰਦੇ ਆ, ਪਰ ਜਿਹਨੂੰ ਲੋਕ ਕਹਿੰਦੇ ਸਨ ਯਤੀਮ, ਅੱਜ ਸੱਚ ਏਵੇ ਜਿਸ ਦਾ ਮਾਂ ਬਾਪ ਕੋਈ ਨਹੀਂ, ਜਿਸ ਯਤੀਮ ਨੂੰ ਕੋਈ ਨਹੀਂ ਸਮਝਦਾ, ਅੱਜ ਯਤੀਮਾਂ ਦਾ ਮਾਂ ਬਾਪ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਹੈ। ਇਹ ਬਖਸ਼ਿਸ਼ ਕਰਦੇ ਆ ਸਤਿਗੁਰੂ। ਦਰਸ਼ਨ ਕੀਤੇ, ਭੱਟ ਸਾਹਿਬ ਜੀ ਨੇ ਫਿਰ ਉਸ ਜਿਹੜਾ ਕਲਾ ਵਾਪਰੀ ਉਹਨੂੰ ਆਪਣੇ ਸਵਈਆਂ ਵਿੱਚ ਕਿਹਾ। ਇੱਕ ਸਵਈਆ ਹੈ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਥੋੜਾ ਜਿਹਾ ਆਪ ਜੀ ਟਿਕ ਜਾਇਓ, ਆਪਾਂ ਰੱਜ ਕੇ ਸਿਫਤਾਂ ਕਰਨੀਆਂ ਨੇ, ਜੇ ਲਾਈਵ ਚੱਲੀ ਜਾਏਗਾ ਤਾਂ ਵੀ ਠੀਕ, ਜੇ ਨਾ ਚੱਲੇਗਾ ਤਾਂ ਵੀ ਠੀਕ, ਪਰ ਸਿਫਤਾਂ ਰੱਜ ਕੇ ਕਰੀਏ। ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁਖ ਨੂੰ ਦੇਖਿਆ ਗੁਰੂ ਰਾਮਦਾਸ ਜੀ ਨੇ। ਗਰੂ ਦਾ ਅਰਥ ਵੱਡਾ, ਜਿਹੜਾ ਅੰਦਰ ਕੋਈ ਥੋੜੀ ਬਹੁਤੀ ਪੀੜਾ ਸੀ, ਮਾਂ ਬਾਪ ਦੇ ਦਰਦ ਦੀ ਸੀ, ਗਰੀਬੀ ਵੀ ਸੀ, ਪਰ ਸੱਚ ਇਹ ਵੇ ਪੂਰਨ ਵੱਡਾ ਸੁੱਖ, ਉਹ ਸੁੱਖ ਕਈ ਮਾਇਆ ਵੀ ਨਹੀਂ, ਉਹ ਸੁੱਖ ਜਿਹੜਾ ਅੰਦਰ ਦੇ ਸ਼ਬਦ ਦੀ ਛੂਹ ਤੋਂ ਪ੍ਰਾਪਤ ਹੁੰਦਾ ਹੈ। ਗੁਰੂ ਮੁਖ ਦੇਖ ਗਰੂ ਸੁਖ ਮਾ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਿਤ ਸਿੱਧ ਕੋ ਬਿਧ ਮਿਲਾਇਓ। ਜਿਹੜੀ ਜਗਿਆਸਾ ਸੀ ਨਾਮ ਅੰਮ੍ਰਿਤ ਪੀਣ ਦੀ, ਉਸ ਵਿਧਾਤੇ ਨੇ ਮਿਹਰ ਕੀਤੀ, ਧੰਨ ਗੁਰੂ ਰਾਮਦਾਸ, ਸਾਰੀਆਂ ਆਸਾਂ ਪੂਰਨ ਹੋ ਗਈਆਂ। ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਿਤ ਸਿੱਧ ਕੋ ਬਿਧ ਬਿਨਾਇਓ, ਪੂਰਨ ਪੋਮਨ ਠੌਰ ਬਸੋ, ਰਸ ਬਾਸਨ ਸੋ ਜੋ ਦੰਗ ਦਿਸਤਾਇਓ। ਕਿਹੜਾ ਨਾਮ ਕਿਹੜਾ ਰਸ ਆਇਆ, ਜਿਹੜਾ ਆਮ ਸੰਸਾਰੀ ਜੀਵਾਂ ਦਾ ਮਨ ਵਾਸ਼ਨਾ ਵਿੱਚ ਭਟਕਦਾ ਹੈ ਤੇ ਸੱਚ ਇਹ ਵੇ ਟਿਕਦਾ ਨਹੀਂ, ਉਹ ਨਾਮ ਰਸ ਮਿਲਿਆ ਜਿਹਦੇ ਪੀਣ ਦੇ ਨਾਲ ਮਨ ਬਿਲਕੁਲ ਟਿਕ ਜਾਂਦਾ ਹੈ। ਕਿੱਥੇ ਮਿਲਿਆ ਜੀ? ਅੱਗੇ ਫਿਰ ਭੱਟ ਜੀ ਕਹਿੰਦੇ ਗੋਬਿੰਦਵਾਲ, ਜਿਹਨੂੰ ਆਪ ਜੀ ਗੋਇੰਦਵਾਲ ਸਾਹਿਬ ਕਹਿੰਦੇ ਹੋ। ਭਾਈ ਗੁਰਦਾਸ ਸਾਹਿਬ ਨੇ ਗੋਇੰਦਵਾਲ ਲਿਖਿਆ, ਫਿਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਿਖਿਆ ਜਾਏ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ। ਸਾਲਾਂ ਦਾ ਦੁੱਖ ਦੂਰ ਹੋ ਗਿਆ ਪਿਆਰਿਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਦਰਸ਼ਨ ਕੀਤੇ ਸੁੱਖ ਮਿਲਿਆ। ਜਿਹੜੇ ਸੱਜਣ ਭੱਟਾਂ ਦੇ ਸਵਈਏ ਰੋਜ਼ ਪੜ੍ਹਦੇ ਆ, ਇਸ ਤੋਂ ਅਗਲਾ ਸਵਈਆ ਧਿਆਨ ਦੇ ਕੇ ਸੁਣਿਓ। ਮੇਰੀ ਬੇਨਤੀ, ਮੇਰੀ ਅੱਜ ਇੱਛਾ ਸੀ ਆਤਮਕ ਮਿਲਾਕ। ਹਿਸਟਰੀ ਤਾਂ ਕਹੇਗੀ ਗੋਇੰਦਵਾਲ ਸਾਹਿਬ ਗਏ, ਗੁਰੂ ਅਮਰਦਾਸ ਜੀ ਨੂੰ ਮਿਲੇ, ਪਰ ਗੁਰੂ ਗ੍ਰੰਥ ਸਾਹਿਬ ਉਸ ਮਿਲਾਪ ਬਾਰੇ ਕੀ ਕਹਿ ਰਹੇ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਮਿਲਾਪ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਣ ਇਸ ਤੋਂ ਅਗਲਾ ਸਵਈਆ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ। ਪਿਆਰਿਓ, ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਸੀਸ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ, ਆਪਣਾ ਮੇਰਾ ਭਰਿਆ ਹੱਥ ਰੱਖਿਆ। ਗੁਰਮੁਖ ਥੋੜੀ ਤਵੱਜੋ ਦਿਆ ਜੇ, ਇਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਖੁਦ ਕੀਤਾ ਆਪਣੀ ਬਾਣੀ ਚ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਮੇਰੀ ਫਿਰ ਬੇਨਤੀ, ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਸਿਰ ਹੱਥ ਧਰਿਓ। ਪਿਆਰਿਓ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਸਿਰ ਉੱਤੇ ਹੱਥ ਰੱਖ ਦਿੱਤਾ। ਫਿਰ ਕੀ ਕੀਤਾ ਜੀ? ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਧੰਨ ਗੁਰੂ ਅਮਰਦਾਸ ਜੀ ਨੇ ਸਿਰ ਤੇ ਹੱਥ ਰੱਖ ਕੇ ਗੁਰੂ ਰਾਮਦਾਸ ਜੀ ਦੇ ਅੰਦਰ ਨਾਮ ਨੂੰ ਟਿਕਾ ਦਿੱਤਾ। ਕਿਹੜੇ ਗੁਰੂ ਰਾਮ ਅਮਰਦਾਸ? ਕਹਿੰਦੇ ਜਿਨ੍ਹਾਂ ਦੇ ਚਰਨ ਵੇਖ ਕੇ ਪਾਪ ਵੀ ਭੱਜ ਜਾਂਦੇ ਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਦੀ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ। ਗੋਇੰਦਵਾਲ ਕੀ ਹੋਇਆ ਜੀ? ਜਿਸ ਗੁਰੂ ਅਮਰਦਾਸ ਜੀ ਦੇ ਚਰਨਾਂ ਨਾਲ ਲੱਗਿਆ ਪਾਪ ਛੱਡ ਜਾਂਦੇ ਆ। ਧੰਨ ਗੁਰੂ ਰਾਮਦਾਸ, ਦਿਨ ਹੋਵੇ ਰਾਤ ਹੋਵੇ ਸੁਬਾਹ ਹੋਵੇ ਸ਼ਾਮ ਹੋਵੇ, ਕੋਈ ਵੇਲਾ ਹੋਵੇ। ਸੱਚ ਇਹ ਵੇ ਗੁਰੂ ਰਾਮਦਾਸ ਦੀ ਬਿਰਤੀ ਇੱਕ ਸਮਾਨ, ਧੰਨ ਗੁਰੂ ਰਾਮਦਾਸ ਇੱਕੋ ਧਿਆਨ ਵਿੱਚ ਹੀ ਮਗਨ ਰਹਿੰਦੇ ਆ। ਫਿਰ ਧਿਆਨ ਨਾਲ ਸੁਣਿਓ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸਤ ਭਾਨ ਸੁਤ ਭਾਨ ਡਰਿਓ। ਪਿਆਰਿਓ ਸੱਚ ਇਹ ਵੇ ਕਿ ਧੰਨ ਗੁਰੂ ਰਾਮਦਾਸ ਉਹ ਸਮਰੱਥ ਸਤਿਗੁਰੂ ਨੇ ਉਸ ਪਰਮਾਤਮਾ ਦੇ ਨਾਮ ਵਿੱਚ ਦਿਨ ਰਾਤ ਮਗਨ ਰਹਿੰਦੇ ਆ, ਜਿਸ ਵਾਹਿਗੁਰੂ ਦਾ ਨਾਮ ਸੁਣ ਕੇ ਸੂਰਜ ਦਾ ਪੁੱਤਰ ਭਾਨ ਦਾ ਪੁੱਤਰ ਜਮ ਸੁਤ ਭਾਨ ਡਰਿਓ, ਸੂਰਜ ਦਾ ਪੁੱਤਰ ਜਿਹੜਾ ਜਮਦੂਤ ਹੈ ਥਰ ਥਰ ਕੰਬਦਾ, ਧੰਨ ਗੁਰੂ ਰਾਮਦਾਸ ਉਸ ਵਾਹਿਗੁਰੂ ਜੀ ਦੇ ਧਿਆਨ ਵੀ ਜੁੜੇ ਹੋਏ ਆ। ਮੈਂ ਫਿਰ ਸਵਈਆ ਦੁਬਾਰਾ ਪੜ੍ਹ ਦੇਣਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸਤ ਭਾਨ ਡਰਿਓ, ਪਨ ਦਾਸ ਸਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਫਿਰ ਤੁਗਾ ਸੁਣਿਓ, ਦਾਸ ਭੱਟ ਜੀ ਕਹਿ ਰਹੇ ਨੇ ਸਾਨੂੰ ਇਸ ਗੁਰੂ ਰਾਮਦਾਸ ਜੋ ਜਗਤ ਦਾ ਗੁਰੂ ਹੈ ਉਹਦੀ ਆਸ ਹੈ। ਪਨ ਦਾਸ ਸਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ, ਇੱਕ ਸ਼ਬਦ ਦੇ ਪਾਰਸ ਇੱਕ ਪਰਸ, ਕਹਿੰਦੇ ਆਮ ਤੌਰ ਤੇ ਪਾਰਸ ਨੂੰ ਲੋਹਾ ਲਾ ਦਿਓ ਤੇ ਸੋਨਾ ਬਣ ਜਾਂਦਾ, ਤਾਂਬਾ ਪਿੱਤਲ ਲਾਓ ਸੋਨਾ ਬਣ ਜਾਂਦਾ। ਇੱਥੇ ਭੱਟ ਜੀ ਕਹਿ ਰਹੇ ਨੇ ਗੁਰੂ ਅਮਰਦਾਸ ਪਾਰਸ ਨੇ ਜੀ, ਧੰਨ ਗੁਰੂ ਰਾਮਦਾਸ ਨੇ ਛੂਹਿਆ ਤੇ ਗੁਰੂ ਅਮਰਦਾਸ ਜੀ ਨੇ ਇੰਨਾ ਕਿਰਪਾ ਕੀਤੀ ਉਹਨੇ ਪਾਰਸ ਨੇ ਦੂਜੇ ਨੂੰ ਵੀ ਪਾਰਸ ਬਣਾ ਦਿੱਤਾ। ਪਨ ਦਾਸ ਸਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਅੱਗੇ ਕਹਿੰਦੇ ਰਾਮਦਾਸ ਗੁਰੂ ਹਰ ਸਤ ਕੀਓ, ਇਹ ਮੇਰੀ ਫਿਰ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਇਸ ਦਰਬਾਰ ਬਾਰੇ ਇਸ ਘਰ ਬਾਰੇ ਮੈਂ ਨੈਗੇਟਿਵ ਕੁਛ ਨਹੀਂ ਕਹਿਣਾ ਚਾਹੁੰਦਾ, ਕੋਈ ਆਮ ਨਹੀਂ, ਆਪਣੇ ਹੀ ਲੋਕ ਵਿਰੋਧ ਕਰਦੇ ਆ, ਹਰਿਮੰਦਰ ਸਾਹਿਬ ਚ ਕੀ ਹੈ ਜੀ, ਸਰੋਵਰ ਚ ਕੀ ਹੈ ਜੀ, ਗੁਰੂ ਰਾਮਦਾਸ ਕਿਉਂ ਕਹਿੰਦੇ ਹੋ? ਆ ਸਵਈਏ ਦੇ ਅਰਥ ਤੇ ਇਸ ਤੁਕ ਨੂੰ ਧਿਆਨ ਨਾਲ ਫਿਰ ਮੈਂ ਅਰਥ ਕਰ ਦੇਣਾ। ਰਾਮਦਾਸ ਗੁਰੂ ਹਰ ਸਤ ਕੀਓ, ਸਤ ਦਾ ਅਰਥ ਹੈ ਸਦੀਵੀ ਰਹਿਣ ਵਾਲਾ, ਅਟਲ ਰਹਿਣ ਵਾਲਾ, ਜਿਹਨੂੰ ਰਬਾਬੀਆਂ ਨੇ ਕਿਹਾ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਹੇ ਧੰਨ ਗੁਰੂ ਰਾਮਦਾਸ ਜੀ, ਕਿਸੇ ਦੀ ਕੀ ਤਾਕਤ? ਕਰਤੇ ਪੁਰਖ ਵਾਹਿਗੁਰੂ ਨੇ ਗੁਰੂ ਰਾਮਦਾਸ ਜੀ ਨੂੰ ਜੁਗੋ ਜੁਗ ਅਟਲ ਕਰ ਦਿੱਤਾ ਹੈ, ਉਹਨਾਂ ਸਦੀਵ ਰਹਿਣਾ ਹੈ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣਾ ਮਿਹਰ ਭਰਿਆ ਹੱਥ ਉਹਨਾਂ ਦੇ ਸੀਸ ਤੇ ਰੱਖ ਦਿੱਤਾ। ਪਿਆਰਿਓ ਮੈਂ ਕਿਹਾ 20 ਸਾਲ ਦੇ ਕਰੀਬ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸੇਵਾ ਕੀਤੀ। ਦੋ ਘਟਨਾਵਾਂ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਗੋਇੰਦਵਾਲ ਸਾਹਿਬ ਦੀਆਂ ਖਾਸ ਕਰਕੇ ਉਹਨਾਂ ਦਾ ਜ਼ਿਕਰ ਆਪਾਂ ਸਾਰੇ ਕਰਨੇ ਆ। ਇੱਕ ਤਾਂ ਬੇਨਤੀ ਕਰਾਂਗਾ ਉਹ ਘਟਨਾ ਜਿਹੜੀ ਗੁਰੂ ਰਾਮਦਾਸ ਅਜੇ ਸੇਵਾ ਕਰ ਰਹੇ ਨੇ ਤੇ ਲੋਕਾਂ ਨੂੰ ਪਤਾ ਕੋਈ ਨਹੀਂ। ਉਂਝ ਮਸਕੀਨ ਸਾਹਿਬ ਇੱਕ ਗੱਲ ਬੜੀ ਪਿਆਰੇ ਕਹਿੰਦੇ ਸਨ, ਕਿਉਂਕਿ ਉਹਨਾਂ 3 ਦਹਾਕੇ ਤੋਂ ਵੱਧ ਇਸ ਅਸਥਾਨ ਤੇ ਕਥਾ ਕੀਤੀ ਹੈ। ਉਹ 3 ਗੱਲਾਂ ਉਹਨਾਂ ਦੀਆਂ ਮੈਨੂੰ ਬੜੀਆਂ, ਸਾਰੀਆਂ ਗੱਲਾਂ ਚੰਗੀਆਂ ਨੇ, 3 ਗੱਲਾਂ ਉਹ ਕਹਿੰਦੇ ਸਨ ਕਿ ਜਿਹੜਾ ਪੂਰਨ ਪੁਰਖ ਹੈ ਸੱਚ ਇਹ ਵੇ ਸਤਿਗੁਰੂ ਵੀ 3 ਬੰਦੇ ਛੇਤੀ ਕੀਤਿਆਂ ਲਾਹਾ ਨਹੀਂ ਲੈ ਸਕਦੇ। ਕਿਹੜੇ ਜੀ? ਕਹਿੰਦੇ ਇੱਕ ਤਾਂ ਜਿਹੜੇ ਉਹਦੇ ਬਚਪਨ ਦੇ ਸਾਥੀ ਹੁੰਦੇ ਆ, ਵੀ ਇਕੱਠੇ ਆਹ ਅੱਜ ਇਹ ਕੀ ਬਣ ਗਿਆ, ਕੱਲ ਤਾਂ ਆਹ ਸੀ ਜੀ, ਅਸੀਂ ਜਾਣਦੇ ਹਾਂ ਇਹਨੂੰ। ਸੰਗਤ ਉਸ ਪੁਰਖ ਦਾ ਅਦਬ ਕਰੇਗੀ, ਪਰ ਯਾਦ ਰੱਖਿਓ ਜਿਹੜੇ ਉਹਦੇ ਨਾਲ ਖੇਡਦੇ ਰਹੇ ਨੇ ਉਸ ਖੇਡ ਨੂੰ ਚੇਤੇ ਕਰਕੇ ਉਸ ਤੇ ਹੀ ਕਹਿਣਗੇ, ਕਿਉਂਕਿ ਉਹਨਾਂ ਤੋਂ ਵਰਤਮਾਨ ਦੀ ਸ਼ੋਭਾ ਬਰਦਾਸ਼ਤ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਦੇਖਦੇ ਹਾਂ ਉਹ ਇਸ ਤਰ੍ਹਾਂ ਹੀ ਸੀ ਜੀ, ਪਹਿਲਾਂ ਤਾਂ ਜਿਹੜੇ ਬਾਲ ਸਿਖਾਈ ਖਿਮਾ ਕਰਿਓ, ਨਾਲ ਖੇਡਣ ਵਾਲੇ ਕੁਝ ਨਹੀਂ ਛੇਤੀ ਲੈਂਦੇ। ਦੂਜੀ ਗੱਲ ਕੌੜਾ ਸੱਚ, ਜੇ ਖੂਨ ਦੇ ਰਿਸ਼ਤੇ ਵੀ ਜਿਹੜੇ ਅੱਤ ਦੇ ਨਜ਼ਦੀਕੀ ਨੇ ਉਹ ਵੀ ਕੁਝ ਨਹੀਂ ਲੈ ਸਕਦੇ, ਬਾਹਰ ਦੇ ਦਾਤਾਂ ਲੈ ਜਾਂਦੇ ਆ, ਨੇੜੇ ਵਾਲੇ ਵੀ ਬਸ ਚਾਚਾ ਤਾਇਆ ਭਰਾ ਫੁੱਫੜੇ ਹੀ ਸਮਝੀ ਬੈਠੇ ਆ। ਯਾਦ ਰੱਖਿਓ ਤੀਜੇ ਉਹ ਨੇ ਜਿਹੜੇ ਦਿਨ ਰਾਤ ਨਿੰਦਿਆ ਕਰਦੇ, ਨੇੜੇ ਰਹਿਣ ਵਾਲੇ ਮੈਂ ਸਾਰੇ ਨਹੀਂ ਜ਼ਿਆਦਾਤਰ, ਬਾਲ ਸਿਖਾਈ ਵੀ ਕੁਝ ਨਹੀਂ ਲੈਂਦੇ, ਯਾਰ ਮਿੱਤਰ ਵੀ, ਤੇ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਵੀ ਕੁਝ ਨਹੀਂ ਸਮਝਦੇ ਜ਼ਿਆਦਾ। ਤੇ ਤੀਸਰੀ ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਦਾ ਕੰਮ ਹੀ ਨਿੰਦਿਆ ਹੈ ਤੇ ਇਸ ਗੱਲ ਦੀ ਪਰਵਾਹ, 1-2 ਦਿਨ ਥੋੜਾ ਫਰਕ ਪੈਂਦਾ ਹੈ ਤੇ ਲੋਕ ਜੋ ਦੱਸਦੇ ਆ ਫਲਾਣਾ ਨਿੰਦਿਆ ਕਰਦਾ ਫਲਾਣਾ ਬੋਲਦਾ। ਮੈਂ ਇੱਕ ਵਾਰੀ ਤੁਹਾਨੂੰ ਬੇਨਤੀ ਕੀਤੀ ਸੀ, ਮੈਂ ਅੱਜ ਵੀ ਕਹਿਣ ਲੱਗਾ, ਯਾਦ ਰੱਖਿਓ ਨਿੰਦਿਆ ਦੀ ਵਕੈਬਲਰੀ ਬਿਲਕੁਲ ਥੋੜੀ ਹੁੰਦੀ ਹੈ, ਇਹਦੀ ਉਮਰ ਬਿਲਕੁਲ ਛੋਟੀ ਹੁੰਦੀ ਹੈ। ਨਿੰਦਿਆ ਬੰਦਾ ਰੋਜ਼ ਕਰੇ, ਸਵੇਰੇ ਸ਼ਾਮ ਕਰੇ, ਦਿਨ ਰਾਤ ਕਰੇ, ਬਹਿੰਦਿਆਂ ਉੱਠਦਿਆਂ ਕਰੇ, ਪਾਣੀ ਪੀ ਪੀ ਕੇ ਕਰੇ, ਰੋਟੀ ਖਾ ਖਾ ਕੇ ਐਨਰਜੀ ਲੈ ਕੇ ਕਰੇ। ਨਿੰਦਿਆ ਦੀ ਵੋਕੈਬਲਰੀ ਬਿਲਕੁਲ ਥੋੜੀ ਹੈ, ਸਿਰਫ ਇੱਕੋ ਹੀ ਵਾਹਿਗੁਰੂ ਸ਼ਬਦ ਪੱਲੇ ਬੰਨ ਲਓ, ਇੱਕੋ ਸ਼ਬਦ ਸਾਰੀ ਜ਼ਿੰਦਗੀ ਵਿੱਚ ਮੁੱਕਦਾ ਹੀ ਨਹੀਂ, ਇਹਦੀ ਵੋਕੈਬਲਰੀ ਇਤਨੀ ਵੱਡੀ ਹੈ। ਫਿਰ ਅਰਜ਼ ਹੈ, ਤਿੰਨ ਬੰਦੇ ਕੁਛ ਨਹੀਂ ਲੈ ਸਕਦੇ, ਨੇੜੇ ਰਹਿਣ ਵਾਲੇ, ਖੂਨ ਦੇ ਰਿਸ਼ਤੇ, ਤੇ ਤੀਸਰੇ ਜਿਹੜੇ ਵਿਰੋਧੀ ਨੇ। ਵਿਰੋਧੀ ਬੰਦੇ ਨੂੰ ਜਿੰਨਾ ਮਰਜ਼ੀ ਤੁਸੀਂ ਚੰਗਾ ਕਰ ਲਓ, ਜਿੰਨੇ ਕਰਨੇ ਹੀ ਵਿਰੋਧ ਹੈ, ਉਹ ਕਦੀ ਬਦਲ ਨਹੀਂ ਸਕਦਾ। ਮੈਂ ਇੱਕ ਬੇਨਤੀ ਕਰਾਂ, ਮਹਾਰਾਜ ਬੌਲੀ ਸਾਹਿਬ ਦਾ ਟੱਪ ਲਾਇਆ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਵਿਸਾਖੀ ਵਾਲੇ ਦਿਨ, ਜਿਹੜੀ ਗੋਇੰਦਵਾਲ ਸਾਹਿਬ ਬੌਲੀ ਹੈ, ਤੇ ਗੁਰੂ ਰਾਮਦਾਸ ਜੀ ਨੇ ਦਿਨ ਰਾਤ ਇੱਕ ਕਰ ਦਿੱਤਾ। ਮਹਾਰਾਜ ਦੀ ਦਿਨ ਚਰਿਆ ਜਿਹੜੀ ਸੀ ਨਾ ਜੀ, ਇਤਿਹਾਸ ਕਹਿੰਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਆਪਣਾ ਨਿੱਜੀ ਜਪ ਤਪ ਧਿਆਨ ਕਰਨਾ, ਸੰਗਤਾਂ ਦੇ ਇਸ਼ਨਾਨ ਵਾਸਤੇ ਪਾਣੀ ਤੱਤਾ ਕਰਨਾ, ਜਿੱਥੇ ਗੁਰੂ ਦਰਬਾਰ ਸਜਣਾ ਉੱਥੇ ਤੱਪੜ ਵਿਛਾਣੇ, ਸੰਗਤਾਂ ਦੇ ਲੰਗਰ ਦਾ ਪ੍ਰਬੰਧ ਕਰਨਾ, ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ। ਸੱਚ ਏਵੇ ਹਰ ਵਕਤ ਜਦੋਂ ਦਰਬਾਰ ਵਿੱਚ ਵੀ ਬਹਿਣਾ, ਯਤਨ ਕਰਨਾ ਪਿੱਛੇ ਜਾ ਕੇ ਬਹਿਣਾ। ਧੰਨ ਗੁਰੂ ਅਮਰਦਾਸ, ਉਹਨਾਂ ਨੇ ਬੌਲੀ ਦਾ ਟੱਪ ਬਾਬਾ ਬੁੱਢਾ ਸਾਹਿਬ ਜੀ ਤੋਂ ਲਵਾਇਆ, ਤੇ ਗੁਰੂ ਰਾਮਦਾਸ ਜੀ ਨੇ ਟੋਕਰੀ ਇੱਕ ਬਣਾ ਲਈ ਜੀ। ਆਪਣੇ ਸਿਰ ਦੇ ਉੱਤੇ ਰੋਜ਼ ਟੋਕਰੀ ਢੋਂਦੇ ਆ, ਸਵੇਰੇ ਚੱਲ ਪੈਂਦੇ ਆ, ਜਿੰਨੀ ਮਿੱਟੀ ਨਿਕਲਦੀ ਏ ਟੋਕਰੀ ਚੋਂ ਚੁੱਕਣੀ। ਤੇ ਮਹਾਰਾਜ ਜੀ ਦੇ ਸਿਰ ਤੇ ਉਹਨੂੰ ਇਨੂ ਸੀ ਜੀ, ਆਪ ਨੂੰ ਪਤਾ ਹੋਣਾ ਪਹਿਲਾਂ, ਅੱਜ ਵੀ ਕਾਰ ਸੇਵਾ ਵਾਲੇ ਜਿਹੜੇ ਟੋਕਰੀ ਢੋਂਦੇ ਆ ਥੱਲੇ ਇਨੂ ਰੱਖਦੇ ਆ ਘਾਸੀ ਤੋਂ ਬਚਣ ਲਈ, ਸਿਰ ਦੇ ਉੱਪਰ ਇਨੂ ਹੈ ਤੇ ਟੋਕਰੀ ਢੋਂਦੇ ਪਏ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ। ਪਿਆਰਿਓ ਅੱਜ ਕੀ ਵਾਪਰਿਆ, ਲਾਹੌਰ ਤੋਂ ਕੋਈ ਸੋਢੀ ਆ ਗਏ, ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਰਾਦਰੀ, ਚਲੋ ਸ਼ਬਦ ਵਰਤਾਂ ਵਿੱਚ ਗੁਰੂ ਦੀ ਬਰਾਦਰੀ ਕੀ ਇਤਿਹਾਸ ਕਰ ਲਈ ਮੈਂ ਕਹਿ ਰਿਹਾ, ਉਹਨਾਂ ਨੇ ਦੇਖ ਲਿਆ ਵੀ ਗੋਇੰਦਵਾਲ ਸਾਹਿਬ ਹੈ, ਤੇ ਮਨ ਚ ਆਇਆ ਵੀ ਇੱਕ ਕੰਮ ਕਰੋ, ਆਪਾਂ ਸੁਣਿਆ ਵੀ ਆਪਣੇ ਹਰਦਾਸ ਦਾ ਪੁੱਤਰ ਗੁਰੂ ਰਾਮਦਾਸ ਵੱਲ ਇਸ਼ਾਰਾ ਕਰਕੇ ਕਿ ਸੁਣਿਆ ਵੀ ਇੱਥੇ ਉਹਨਾਂ ਦਾ ਵਿਆਹ ਹੋਇਆ, ਸਿੱਖਾਂ ਦੇ ਗੁਰੂ ਅਮਰਦਾਸ ਨੇ ਆਪਣੀ ਬੇਟੀ ਨਾਲ ਵਿਆਹ ਕੀਤਾ, ਤੇ ਆਪਾਂ ਇੱਕ ਕੰਮ ਕਰੀਏ, ਅੱਜ ਰਾਤ ਨਾਲੇ ਇੱਥੇ ਰਹਾਂਗੇ, ਨਾਲੇ ਦੇਖਾਂਗੇ ਵੀ ਉੱਥੇ ਤੇ ਘੁੰਗਣੀਆਂ ਵੇਚਦਾ ਸੀ, ਤੇ ਇੱਥੇ ਅੱਜ ਗੋਇੰਦਵਾਲ ਸਾਹਿਬ, ਆਖਰ ਦਮਾਦ ਹੈ ਜਿਸ ਗੁਰੂ ਦਾ, ਉਹ ਕਿੰਨੀ ਸ਼ਾਨੋ ਸ਼ੌਕਤ ਨਾਲ ਰਹਿ ਰਿਹਾ ਹੋਣਾ। ਇਹ ਆਪਸ ਚ ਗੱਲਾਂ ਕਰਦੇ ਹੋਏ ਤੁਰੇ ਆ ਰਹੇ ਆ, ਉਧਰ ਸੂਰਜ ਅਸਤ ਹੁੰਦਾ ਪਿਆ, ਤੇ ਗੁਰੂ ਰਾਮਦਾਸ ਆਖਰੀ ਟੋਕਰੀ ਚੁੱਕ ਕੇ ਤੁਰੇ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੀ ਜੀ ਉੱਥੇ ਟੋਕਰੀ ਸੱਟੀ, ਪਹਿਚਾਣ ਗਏ ਦੂਰੋਂ ਕਿ ਬਾਲ ਅਵਸਥਾ ਵਿੱਚ ਪਹਿਚਾਣ ਤਾਂ ਸੀ ਵੀ ਇਹ ਉਹੀ ਨੇ ਸਾਡੇ ਸੋਢੀ ਆਇਆ ਲਾਹੌਰ ਤੋਂ। ਧੰਨ ਗੁਰੂ ਰਾਮਦਾਸ ਜੀ ਨੇ ਟੋਕਰੀ ਰੱਖ ਕੇ ਉਹਨਾਂ ਦਾ ਆਪਣੇ ਵੱਲੋਂ ਅਦਬ ਕੀਤਾ, ਉਹਨਾਂ ਦਾ ਸਨਮਾਨ ਕੀਤਾ। ਇਤਿਹਾਸ ਕਹਿੰਦਾ ਕਿਸੇ ਨੇ ਕੰਡ ਉੱਤੇ ਥਾਪੜਾ ਨਹੀਂ ਦਿੱਤਾ, ਇੰਨੀ ਈਰਖਾ ਦੀ ਅੱਗ। ਸੱਚ ਇਵੇ ਈਰਖਾ ਹੀ ਹੈ ਨਾ, ਉਹਦੇ ਵਿੱਚ ਇੱਕ ਬਜ਼ੁਰਗ ਨੇ ਬਾਂਹ ਪਕੜ ਲਈ ਗੁਰੂ ਰਾਮਦਾਸ ਜੀ ਦੀ, ਤੇ ਇੱਕ ਸ਼ਬਦ ਕਿਹਾ ਜੇ ਇਹੀ ਕੰਮ ਕਰਨਾ ਸੀ ਪਹਿਲਾਂ ਘੁੰਗਣੀਆਂ ਦੀ ਟੋਕਰੀ ਚੁੱਕਦਾ ਰਿਹਾ, ਆ ਤੂੰ ਇਸ ਥਾਂ ਤੇ ਤੁਹਾਡਾ ਵਿਆਹ ਹੋਇਆ, ਉਹਨੇ ਤੇ ਲਫ਼ਜ਼ ਬੜੇ ਸਖਤ ਵਰਤੇ, ਆਪਣੇ ਸਹੁਰੇ ਘਰ ਤੂੰ ਟੋਕਰੀ ਟੋਕਰੇ ਚੁੱਕ ਰਹੇ ਹੋ, ਸਾਡੇ ਸੋਢੀਆਂ ਦੀ ਕੁੱਲ ਨੂੰ ਦਾਗ ਲਾ ਦਿੱਤਾ ਤੁਸੀਂ। ਗੁਰੂ ਰਾਮਦਾਸ ਕੁਛ ਨਹੀਂ ਬੋਲੇ, ਚੁੱਪ ਕਰਕੇ ਜੀ। ਇਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆ ਗਏ, ਸੱਚੇ ਪਾਤਸ਼ਾਹ ਜੀ ਦੇ ਕੋਲ ਗੁਰੂ ਰਾਮਦਾਸ ਵੀ ਪਹੁੰਚ ਗਏ, ਟੋਕਰੀ ਕੋਲ ਰੱਖ ਦਿੱਤੀ। ਉਸ ਵਕਤ ਉਹਨਾਂ ਸੋਢੀਆਂ ਦੇ ਕਾਫਲੇ ਵਿੱਚੋਂ ਇੱਕ ਬਜ਼ੁਰਗ ਅੱਗੇ ਹੋ ਕੇ ਬੋਲਿਆ, ਉਹ ਲਫ਼ਜ਼ ਮੈਂ ਕਈ ਵਾਰੀ ਸੱਚੀ ਜ਼ਬਾਨ ਸੰਗਦੀ ਹੈ, ਕਹਿੰਦੇ ਨੇ ਉਹ ਬਜ਼ੁਰਗ ਅੱਗੇ ਵੱਧ ਕੇ ਗੁਰੂ ਅਮਰਦਾਸ ਜੀ ਨੂੰ ਕਹਿੰਦਾ, ਪਤਾ ਨਹੀਂ ਇਹ ਸਾਡੇ ਸੋਢੀਆਂ ਦੀ ਕੁੱਲ ਵਿੱਚ ਕਿਹੋ ਜਿਹਾ ਪੈਦਾ ਹੋਇਆ ਹੈ, ਉਹਨਾਂ ਲਫ਼ਜ਼ ਅਭਾਗਾ ਵਰਤਿਆ ਸੀ, ਬਦਕਿਸਮਤ ਵਰਤਿਆ ਸੀ, ਨਿਰਭਾਗਾ ਵਰਤਿਆ ਸੀ। ਕਹਿਣ ਲੱਗੇ ਕਿਹੋ ਜਿਹਾ ਅਭਾਗਾ ਆਇਆ ਹੈ, ਪਹਿਲਾਂ ਮਾਂ ਫਿਰ ਬਾਪ ਚਲੇ ਗਏ, ਵੇਖੋ ਤੁਸੀਂ ਆਪਣਾ ਦਮਾਦ ਬਣਾਇਆ ਇਹਨੂੰ, ਇਹਨੂੰ ਤਾਂ ਸਮਝ ਕੋਈ ਨਹੀਂ, ਇਹ ਲਫ਼ਜ਼ ਵਰਤੇ ਇਹਨੂੰ ਤਾਂ ਸਮਝ ਕੋਈ ਨਹੀਂ। ਧਿਆਨ ਨਾਲ ਗੱਲਾਂ ਮੇਰੀਆਂ ਸੁਣੀ ਜਾਇਓ, ਇਤਿਹਾਸ ਵਿੱਚ ਕਿਹਾ ਇਹਨੂੰ ਤਾਂ ਸਮਝ ਕੋਈ ਨਹੀਂ, ਤੁਸੀਂ ਤਾਂ ਸਿਆਣੇ ਹੋ ਨਾ, ਇਹਦੇ ਸਿਰ ਤੇ ਟੋਕਰੀ ਚੁਕਾਈ। ਮਹਾਰਾਜ ਧੰਨ ਗੁਰੂ ਅਮਰਦਾਸ ਜੀ ਨਿਮਰਤਾ ਦੇ ਪੁੰਜ ਸੁਣ ਲਿਆ, ਕਹਿਣ ਲੱਗੇ ਭਾਈ ਕਿੰਨੇ ਟੋਕਰੀ ਚੁਕਾਈ, ਕਿਸ ਨੇ ਟੋਕਰੀ ਚੁੱਕੀ? ਉਹ ਕਹਿੰਦੇ ਦੇਖੋ ਜੀ ਆਹ ਟੋਕਰੀ ਸਾਡੇ ਸਾਹਮਣੇ ਪਈ ਹੈ, ਇਹ ਟੋਕਰੀ ਸਿਰ ਤੇ ਚੁੱਕੇ ਅਸੀਂ ਅੱਖਾਂ ਨਾਲ ਦੇਖਿਆ, ਮਿੱਟੀ ਦੀ ਭਰੀ ਟੋਕਰੀ ਬਾਹਰ ਛੱਟੀ। ਮਹਾਰਾਜ ਨੇ ਅੱਗੇ ਜਿਹੜੇ ਸ਼ਬਦ ਕਹਿ ਸੁਣਨ ਵਾਲੇ ਕਹਿੰਦੇ ਉਹ ਭਲਿਓ ਪੁਰਖੋ ਯਾਦ ਰੱਖਿਓ, ਤੁਹਾਡੀ ਨਜ਼ਰ ਚ ਟੋਕਰੀ ਹੈ, ਕਦੀ ਘੁੰਗਣੀਆਂ ਦੀ ਟੋਕਰੀ ਤਿਰ ਤੇ ਸੀ, ਉਦੋਂ ਕਿਰਤ ਕਰਦਿਆਂ ਕਿਹਾ ਉਹ ਸਿੱਖਾਂ ਮੰਗ ਕੇ ਖਾਣੀ ਸਿੱਖ ਕੌਮ ਨਹੀਂ, ਤੈਨੂੰ ਸਿਰ ਤੇ ਰੱਖ ਕੇ ਘੁੰਗਣੀਆਂ ਵੇਚਣੀਆਂ ਪੈ ਜਾਣ, ਪਰ ਤੂੰ ਕਿਰਤ ਕਰਕੇ ਖਾਈ, ਗਲੀ ਵਿੱਚ ਖਲੋ ਕੇ ਕਦੀ ਕੋਈ ਮੰਗਦਾ ਨਹੀਂ। ਫਿਰ ਬੇਨਤੀ ਸੁਣਿਓ, ਉਹ ਕਿਰਤ ਸੀ, ਉਹ ਕਿਰਤ ਸੀ। ਦੂਜੀ ਗੱਲ ਤੁਸੀਂ ਕਿਹਾ ਜੀ ਆ ਸਿਰ ਤੇ ਟੋਕਰੀ ਚੁੱਕੀ, ਮਹਾਰਾਜ ਕਹਿੰਦੇ ਆ ਟੋਕਰੀ, ਕਹਿੰਦੇ ਹਾਂ। ਮਹਾਰਾਜ ਕਹਿੰਦੇ ਤੁਹਾਨੂੰ ਤੂਤ ਦੀ ਛੱਟੀ ਦੀ ਬਣੀ ਕੋਈ ਟੋਕਰੀ ਲੱਗਦੀ ਹੈ, ਤੂਤ ਦੀ ਟੋਕਰੀ ਬਣਾਉਂਦੇ ਸਨ ਨਾ, ਤੂਤ ਦੀਆਂ ਛੱਟੀਆਂ ਤੀਰ ਕੇ ਟੋਕਰੀ ਬਣਾਈ ਏ। ਉਹ ਭਲੇ ਪੁਰਖੋ ਅੱਜ ਤੁਹਾਨੂੰ ਟੋਕਰੀ ਦਿਸਦੀ ਏ, ਪਰ ਮੈਨੂੰ ਟੋਕਰੀ ਨਹੀਂ ਦਿਸਦੀ। ਜਦੋਂ ਰਾਮਦਾਸ ਜੀ ਆਪਣੇ ਸਿਰ ਤੇ ਟੋਕਰੀ ਰੱਖ ਕੇ ਤੁਰਦੇ ਨੇ, ਇਹ ਟੋਕਰੀ ਨਹੀਂ, ਇਹ ਦੀਨ ਦੁਨੀ ਦਾ ਛਤਰ ਹੈ ਗੁਰੂ ਰਾਮਦਾਸ ਦੇ ਸਿਰ ਤੇ, ਇਹ ਟੋਕਰੀ ਨਹੀਂ ਇਹ ਛਤਰ ਹੈ। ਅਗਲੀ ਬੇਨਤੀ ਹੋਰ ਸੁਣਿਓ, ਤੁਸੀਂ ਕਿਹਾ ਜੀ ਇਹਨੂੰ ਸੋਝੀ ਕੋਈ ਨਹੀਂ, ਇਹ ਲਫ਼ਜ਼ ਇਤਿਹਾਸ ਚ ਕਹਿ ਇਹਨੂੰ ਸਮਝ ਕੋਈ ਨਹੀਂ, ਕਹਿਣ ਲੱਗੇ ਨਹੀਂ, ਜਿਸ ਬੇਸਮਝੇ ਨੂੰ ਕੋਈ ਸਮਝ ਨਹੀਂ, ਜਿਹਦੀ ਜ਼ਬਾਨ ਵਿੱਚ ਆਵਾਜ਼ ਨਹੀਂ, ਜਿਹਦੇ ਕੋਲ ਬੋਲਣ ਦੀ ਤਾਕਤ ਨਹੀਂ, ਜਿਹਦੇ ਕੋਲ ਕੋਈ ਵੀ ਸਮਰੱਥਾ ਨਹੀਂ, ਜਦੋਂ ਇਹਦੇ ਦਰ ਤੇ ਆ ਕੇ ਨਮਸਕਾਰ ਕਰੇਗਾ, ਇੱਥੇ ਬੇਸੋਝਿਆਂ ਨੂੰ ਸੋਝੀ ਮਿਲ ਜਾਂਦੀ ਹੈ। ਮਹਾਰਾਜ ਨੇ ਬਾਣੀ ਚ ਕਿਹਾ ਜਾ ਕੇ ਦੇਖਤ ਦੀਵਾਰੇ ਕਾਮ ਕ੍ਰੋਧ ਗਏ ਨਿਵਾਰੇ। ਥੋੜਾ ਜਿਹਾ ਗੁਰਮੁਖੋ ਧਿਆਨ ਨਾਲ ਸੁਣਿਓ, ਜਕਾਰੇ ਤੁਹਾਡੀਆਂ ਸੀਸਾਂ ਨੇ ਵੈਸੇ, ਜਿਸ ਦੇ ਦਰ ਤੇ ਆਇਆ ਜਾ ਕੇ ਦੇਖਤੀ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ, ਜਿਹਦੇ ਦਰ ਦੇ ਦਰਸ਼ਨ ਕੀਤਿਆਂ ਕਾਮ ਤੇ ਕ੍ਰੋਧ ਛੱਡ ਜਾਂਦੇ। ਤੁਸੀਂ ਕਿਹਾ ਇਹਨੂੰ ਸੋਝੀ ਕੋਈ ਨਹੀਂ, ਇਹ ਬੇਸੋਝਿਆਂ ਨੂੰ ਸੋਝੀਆਂ ਦਿੰਦੇ ਨੇ। ਅਗਲੀ ਬੇਨਤੀ ਤੁਸੀਂ ਕਿਹਾ ਜੀ ਇਹ ਜੀ ਅਭਾਗਾ ਸਾਡੀ ਕੁੱਲ। ਮਹਾਰਾਜ ਜੀ ਨੇ ਕਿਹਾ ਉਹ ਸੋਢੀਓ, ਜੇ ਤੁਹਾਡੀ ਕੁੱਲ ਚ ਜਨਮ ਨਾ ਲੈਂਦਾ ਤੇ ਤੁਹਾਡੀ ਕੁੱਲ ਨਰਕ ਵਿੱਚ ਡਿੱਗਣੀ ਸੀ। ਇਹ ਸੋਢੀ ਕੁੱਲ ਦੇ ਕੁਲਭੂਸ਼ਣ ਨੇ। ਕਵੀ ਸੰਤੋਖ ਸਿੰਘ ਜੀ ਨੇ ਸ਼ਬਦ ਲਿਖੇ ਆ, ਉਹ ਬਜ਼ੁਰਗ ਕਹਿੰਦੇ ਆ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਲ ਬਸਿਓ ਨਿਰਭਾਗਾ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ। ਤੁਸੀਂ ਸਮਝਦੇ? ਅੱਗੇ ਗੁਰੂ ਅਮਰਦਾਸ ਕਹਿੰਦੇ ਜੇ ਇਹ ਬੰਸ ਜਨਮ ਨਾ ਧਾਰੇ, ਗਿਰਤ ਨਰਕ ਮੈਂ ਪਿੱਤਰ ਤੁਮਾਰੇ। ਉਹ ਗੁਰਮੁਖੋ ਤੁਸੀਂ ਕਿਹਾ ਸਾਡੀ ਕੁੱਲ, ਤੇ ਅੱਜ ਦਰਬਾਰ ਸਾਹਿਬ ਵਿੱਚੋਂ ਵਾਰ ਵਾਰ ਆਵਾਜ਼ ਆਉਣੀ ਏ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾ ਵੇ, ਸੋਢੀ ਸ੍ਰੀ ਸ਼ਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਅੱਜ ਆਵਾਜ਼ ਆਉਣੀ ਏ ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਮੈਂ ਬੇਨਤੀ ਕਰਾਂ, ਧੰਨ ਗੁਰੂ ਅਮਰਦਾਸ ਜੀ ਨੇ ਸ਼ਬਦ ਕਹੇ, ਪਰ ਚੌਥੇ ਗੁਰਦੇਵ ਬੈਰਾਗ ਵਿੱਚ ਰੋ ਰਹੇ ਸਨ। ਧੰਨ ਗੁਰੂ ਰਾਮਦਾਸ ਜੀ ਦੇ ਮੁਖ ਦੇ ਉੱਤੇ ਕਾਰ ਦੀ ਧੂੜ ਸੀ, ਮਿੱਟੀ ਸੀ, ਮਿੱਟੀ ਸ਼ਬਦ ਨਾ ਵਰਤਾਂ, ਇਹ ਤਾਂ ਕਸਤੂਰੀ ਹੈ ਜੀ, ਕੇਸਰ ਹੈ ਜੀ, ਸੇਵਾ ਦਾਣਾ ਮਿੱਟੀ ਮਿੱਟੀ ਲੱਗੀ ਹੋਈ ਸੀ। ਮਹਾਰਾਜ ਜੀ ਰੋ ਪਏ, ਦਾੜੇ ਦੇ ਉੱਤੇ ਤੁਪਕੇ ਸਨ। ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਡੇਗ ਕੇ ਕਹਿੰਦੇ ਸੱਚੇ ਪਾਤਸ਼ਾਹ ਬਖਸ਼ ਦਿਆ ਜੇ। ਤੀਸਰੇ ਗੁਰਦੇਵ ਕਹਿੰਦੇ ਪੁੱਤਰ ਹੋਇਆ ਕੀ? ਕਹਿੰਦੇ ਸੱਚੇ ਪਾਤਸ਼ਾਹ ਇਹਨਾਂ ਨੂੰ ਪਤਾ ਨਹੀਂ ਤੁਸੀਂ ਕੌਣ ਹੋ, ਇਹਨਾਂ ਨੂੰ ਸਮਝ ਕੋਈ ਨਹੀਂ, ਇਹਨਾਂ ਨੂੰ ਬਖਸ਼ ਦਿਓ। ਜਦੋਂ ਬਿਰਹਾਂ ਵਿੱਚ ਆ ਕੇ ਰੋਏ, ਅਗਲੇ ਸ਼ਬਦ ਸੁਣ, ਸੱਚੇ ਪਾਤਸ਼ਾਹ ਅੱਜ ਮੇਰੀ ਖਾਤਰ ਤੁਹਾਨੂੰ ਇਹ ਸ਼ਬਦ ਸੁਣਨੇ ਪਏ ਆ। ਮਹਾਰਾਜ ਜੀ ਨੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਸਿਰਫ ਇੱਕ ਦੋ ਘਟਨਾ ਹੋਰ ਕਹਿ ਕੇ, ਆਪ ਗੋਇੰਦਵਾਲ ਸਾਹਿਬ ਜਾਂਦੇ ਹੋ, ਉੱਥੇ ਗੁਰੂ ਰਾਮਦਾਸ ਜੀ ਦਾ ਖੂਹ ਹੈ ਜੀ ਗੋਇੰਦਵਾਲ ਸਾਹਿਬ, ਪ੍ਰਬੰਧਕ ਕਮੇਟੀ ਨੂੰ ਪਤਾ ਹੀ ਹੋਣਾ ਜੀ ਜਿੱਥੇ ਸੇਵਾ ਚੱਲਦੀ। ਧੰਨ ਗੁਰੂ ਰਾਮਦਾਸ ਉੱਥੇ ਜਲ ਛਕਾਉਂਦੇ ਸਨ ਜੀ, ਉੱਥੇ ਸਰੋਵਰ ਤੇ ਬੈਠ ਕੇ ਨਾ ਜਲ ਛਕਾਉਣਾ, ਕਈ ਕਹਿੰਦੇ ਲੰਘਦੇ ਹੋਏ ਚਲੋ ਆਪੋ ਆਪਣੇ ਖਿਆਲ ਨੇ ਇਤਿਹਾਸ ਕਰਾਂ ਦੇ, ਉੱਥੇ ਦੁਪਹਿਰੇ ਜਲ ਛਕਾਈ ਜਾਣਾ। ਆਪ ਨੂੰ ਪਤਾ ਚੁਬਾਰੇ ਸਾਹਿਬ ਦੇ ਨਾਲ ਹੀ ਹੈ ਜੀ ਗੁਰੂ ਰਾਮਦਾਸ ਜੀ ਦਾ ਖੂਹ ਜਿਹੜਾ, ਤੇ ਮਹਾਰਾਜ ਨਾ ਜਲ ਛਕਾਉਂਦੇ ਪਏ ਆ। ਗੁਰੂ ਅਮਰਦਾਸ ਚੁਬਾਰੇ ਚ ਬੈਠੇ ਆ, ਮਾਤਾ ਮਨਸਾ ਦੇਵੀ ਜੀ ਕੋਲ ਬੈਠੇ ਆ, ਤੇ ਜਦੋਂ ਜਲ ਛਕਾ ਰਹੇ ਆ, ਮਾਤਾ ਮਨਸਾ ਦੇਵੀ ਜੀ ਨੇ ਦੇਖਿਆ ਤੇ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਆਪਣੀ ਬੇਟੀ ਬੀਬੀ ਭਾਨੀ ਛੋਟੀ ਧੀ ਵਰਨ ਯੋਗ ਹੈ ਉਹਦਾ ਵਿਆਹ ਕਰ ਲਈਏ, ਕੋਈ ਵਰ ਢੂੰਡੋ ਵਰ ਲੱਭੋ, ਬਸ ਇਹੀ ਰਹਿ ਗਈ ਇਹਦਾ ਵਿਆਹ ਕਰ ਦਈਏ। ਤੇ ਨਾਲ ਹੀ ਕਹਿੰਦੇ ਆ ਮੇਰਾ ਦਿਲ ਕਰਦਾ ਜਿਹੋ ਜਿਹਾ ਰਾਮਦਾਸ ਨੇ ਨਾ ਜਲ ਛਕਾਉਂਦੇ ਪਏ ਆ ਇਹੋ ਜਿਹਾ ਲੱਭੋ, ਇੰਨੀ ਨਿਮਰਤਾ, ਇੰਨੇ ਮਿੱਠ ਬੋਲੜੇ, ਇੰਨੇ ਨਿਮਰ ਰਹਿਣ ਵਾਲੇ, ਕਦੀ ਉੱਚੀ ਬੋਲਦੇ ਨੀ ਦੇਖੇ, ਦਿਨ ਰਾਤ ਇਹਨਾਂ ਦੇ ਨੇਤਰ ਨਾਮ ਵਿੱਚ ਪੂਰਤ ਨੇ, ਇਹੋ ਜਿਹਾ ਲੱਭਿਓ। ਮਹਾਰਾਜ ਚੁੱਪ ਕਰ ਗਏ। ਗੁਰੂ ਅਮਰਦਾਸ ਜੀ ਨੂੰ ਫਿਰ ਕਿਹਾ ਜੀ ਇਹੋ ਜਿਹਾ ਲੱਭੋ। ਅੱਗੋ ਕਹਿੰਦੇ ਆ ਭਲੀਏ ਲੋਕੇ, ਇਹੋ ਜਿਹਾ ਸ੍ਰਿਸ਼ਟੀ ਤੇ ਸਿਰਫ ਇਹੀ ਇਹਦੇ ਵਰਗਾ ਹੋਰ ਕੋਈ ਨਹੀਂ, ਸਿਰਫ ਇਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬੇਟੀ ਦਾ ਵਿਆਹ ਕੀਤਾ। ਗੁਰੂ ਰਾਮਦਾਸ ਗੁਰੂ ਬਣ ਕੇ ਸ਼ਬਦ ਫਿਰ ਕਹਿ ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਬਰ ਹੈ ਮੇਰਾ ਕਾਜੋ। ਤੀਸਰੀ ਬੇਨਤੀ ਅਖੀਰ ਤੇ, ਕਿਉਂਕਿ ਰਾਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਦੀਵਾਨ ਹੁੰਦਾ ਹੈ, ਪਤਾ ਸੰਗਤ ਨੂੰ। ਮਹਾਰਾਜ ਜਦੋਂ ਗੁਰੂ ਅਮਰਦਾਸ ਸਰੀਰਕ ਤੌਰ ਤੇ ਬਿਰਧ ਨੇ, ਪਰ ਯਾਦ ਰੱਖਿਓ ਮੈਂ ਸਰੀਰਕ ਲਫ਼ਜ਼ ਵਰਤਿਆ ਸੁਰਤ ਦੇ ਤੌਰ ਤੇ ਨੀ, ਸੁਰਤ ਦੇ ਤੌਰ ਤੇ ਤਾਂ ਖੁਦ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਅੱਜ ਆਵਾਜ਼ ਦਿੱਤੀ ਕਿ ਦੋ ਥੜੇ ਬਣਾਉਣੇ ਨੇ, ਸਾ ਕੀ ਤੁਸੀਂ ਸਾਰੇ ਜਾਣਦੇ ਹੋ, ਵੱਡੇ ਦਮਾਦ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਜੀ, ਨਿਸ਼ਾਨਦੇਹੀ ਦੇ ਦਿੱਤੀ। ਮੈਂ ਆਪ ਨੂੰ ਫਿਰ ਕਰਾਂ, ਸਾਖੀਆਂ ਉਹੀ ਨੇ। ਥੜਾ ਬਣਾਇਆ, ਆ ਕੇ ਸ਼ਾਮ ਨੂੰ ਕਿਹਾ ਢਾ ਦਿਓ, ਮੇਰੀ ਮਰਜ਼ੀ ਦਾ ਨਹੀਂ, ਦੋਨਾਂ ਢਾ ਦਿੱਤਾ ਜੀ। ਦੂਜੇ ਦਿਨ ਵੀ ਢਵਾ ਦਿੱਤਾ, ਤੀਜੇ ਦਿਨ ਨਿਸ਼ਾਨਦੇਹੀ ਦਿੱਤੀ ਤੇ ਨਾਲ ਕਿਹਾ ਜੀ ਧਿਆਨ ਨਾਲ ਬਣਾਇਓ, ਤੁਸੀਂ ਭੁੱਲ ਕਿਉਂ ਜਾਂਦੇ ਹੋ। ਤੀਜੇ ਦਿਨ ਸ਼ਾਮ ਨੂੰ ਆਏ ਤੇ ਭਾਈ ਰਾਮਾ ਜੀ ਦਾ ਵੇਖ ਕੇ ਥੜਾ ਕਹਿੰਦੇ ਆ ਕਿ ਢਾ ਦਿਓ, ਮੇਰੀ ਮਰਜ਼ੀ ਦਾ ਨਹੀਂ ਬਣਿਆ। ਉਹ ਗੁੱਸੇ ਚ ਆ ਗਏ, ਕਹਿੰਦੇ ਆ ਜੀ ਤੁਹਾਡੀ ਮਰਜ਼ੀ ਦਾ ਬਣਨਾ ਨਹੀਂ ਤੇ ਨਾ ਮੈਂ ਢਾਣਾ ਹੈ। ਮਹਾਰਾਜ ਕਹਿੰਦੇ ਨੇ ਕਿਉਂ ਬੇਟਾ? ਕਹਿੰਦੇ ਨੇ ਦੇਖੋ ਅੱਜ ਤੀਜਾ ਦਿਨ ਹੈ, ਮੈਂ ਤਾਂ ਪਹਿਲੇ ਦਿਨ ਵੀ ਉਸ ਤਰ੍ਹਾਂ ਬਣਾਇਆ ਜਿਵੇਂ ਤੁਸੀਂ ਕਿਹਾ, ਦੂਜੇ ਦਿਨ ਵੀ ਉਸ ਤਰ੍ਹਾਂ ਬਣਾਇਆ, ਤੀਜੇ ਦਿਨ ਵੀ ਬਣਾਇਆ, ਮੈਂ ਠੀਕ ਬਣਾਇਆ, ਮੈਂ ਢਾਣਾ ਨਹੀਂ, ਮੇਰਾ ਕਸੂਰ ਕੋਈ ਨਹੀਂ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਕਿਹਦਾ ਕਸੂਰ? ਕਹਿਣ ਲੱਗੇ ਸੱਚ ਕਹਾਂ, ਤੁਸੀਂ ਬਿਰਧ ਹੋ ਗਏ ਹੋ, ਤੁਹਾਨੂੰ ਭੁੱਲ ਜਾਂਦਾ ਜੋ ਸਵੇਰੇ ਕਹਿੰਦੇ ਹੋ। ਯਾਦ ਰੱਖਿਓ, ਬਸ ਇਹ ਰਮਜ ਹੈ। ਜਦੋਂ ਬੰਦਾ ਇਹ ਸਮਝਣ ਲੱਗ ਪਏ ਮੈਨੂੰ ਅਕਲ ਬੜੀ ਹੈ, ਜਿਹੜਾ ਅੱਜ ਦਾ ਦੌਰ ਚੱਲਦਾ ਪਿਆ ਸ਼ਰਧਾ ਦਾ, ਸਾਨੂੰ ਅਕਲ ਬੜੀ ਹੈ, ਗੁਰੂ ਨੂੰ ਕੀ ਪਤਾ? ਯਾਦ ਰੱਖਿਓ, ਉਦੋਂ ਬੰਦਾ ਖਾਲੀ ਰਹਿ ਜਾਂਦਾ ਥੜੇ ਬਣਾਉਣ ਦੇ ਬਾਵਜੂਦ ਵੀ। ਉਹਨਾਂ ਕਿਹਾ ਜੀ ਤੁਹਾਨੂੰ ਸਮਝ ਕੋਈ ਨਹੀਂ, ਮੈਂ ਤਾਂ ਠੀਕ ਬਣਾਏ। ਗੁਰੂ ਰਾਮਦਾਸ ਕੱਲੇ ਆਏ ਜੀ, ਚੌਥੇ ਦਿਨ ਬਣਾਏ, ਢਵਾ ਦਿੱਤੇ, ਪੰਜਵੇਂ ਦਿਨ ਬਣਾਇਆ, ਫਿਰ ਛੇਵੇਂ ਦਿਨ ਬਣਾਇਆ, ਫਿਰ ਸੱਤ ਦਿਨ ਹੋ ਗਏ ਨੇ ਥੜੇ ਬਣਦੇ ਆ, ਸੰਗਤਾਂ ਵੀ ਸ਼ਾਮ ਨੂੰ ਆਉਂਦੀਆਂ ਨੇ, ਅੱਜ ਵੇਖੋ ਥੜਾ ਪਾਸ ਹੁੰਦਾ ਕਿ ਨਹੀਂ। ਮਹਾਰਾਜ ਸੱਤਵੇਂ ਦਿਨ ਆਏ, ਸੋਟੀ ਮਾਰ ਕੇ ਚਾਰ ਚਫੇਰੇ, ਉਹ ਕਹਿੰਦੇ ਨੇ ਮੇਰੀ ਮਰਜ਼ੀ ਦਾ ਨਹੀਂ ਬਣਿਆ। ਅੱਜ ਸੱਤਵਾਂ ਦਿਨ ਹੋ ਗਿਆ, ਕਹਿੰਦੇ ਨੇ ਗੁਰੂ ਰਾਮਦਾਸ ਚਰਨ ਪਕੜ ਕੇ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ ਦਾ ਬਣਨਾ ਵੀ ਨਹੀਂ। ਭਾਈ ਰਾਮਾ ਜੀ ਨੇ ਵੀ ਕਿਹਾ ਤੁਹਾਡੀ ਮਰਜ਼ੀ ਦਾ ਨਹੀਂ ਬਣਨਾ, ਤੁਸੀਂ ਭੁੱਲ ਜਾਂਦੇ ਹੋ। ਮਹਾਰਾਜ ਕਹਿੰਦੇ ਤੁਹਾਡੀ ਮਰਜ਼ੀ ਦਾ ਨਹੀਂ ਬਣਨਾ। ਸਤਿਗੁਰੂ ਪੁੱਛਦੇ ਨੇ ਕਿਉਂ ਨਹੀਂ ਬਣਨਾ? ਕਹਿਣ ਲੱਗੇ ਸਤਿਗੁਰੂ ਮੇਰੇ ਕੋਲ ਇੰਨੀ ਸਮਝ ਨਹੀਂ, ਮੈਂ ਤੇਰੀ ਮਤ ਨੂੰ ਸਮਝ ਸਕਾਂ, ਤੁਹਾਡੀ ਮਰਜ਼ੀ ਦਾ ਨਹੀਂ, ਮੈਂ ਬਣਾ ਵੀ ਨਹੀਂ ਸਕਦਾ, ਤੇ ਅੱਜ ਮੈਂ ਸੱਤਾਂ ਦਿਨਾਂ ਦੀ ਖਿਮਾ ਮੰਗਣੀ ਚਾਹੁੰਦਾ। ਇੱਕ ਗਲਤੀ ਕੋਈ ਕਰੇ, ਦੋ ਗਲਤੀਆਂ ਕਰੇ, ਤਿੰਨ ਕਰੇ, ਅੱਜ ਸੱਤ ਦਿਨ ਹੋ ਗਏ ਨੇ ਮੈਂ ਗਲਤ ਬਣਾ ਰਿਹਾ, ਗਲਤੀਆਂ ਕਰ ਰਿਹਾ। ਚਰਨ ਪਕੜ ਕੇ ਕਹਿੰਦੇ ਆ ਮੈਂ ਅਜਾਨ ਖਾਂ, ਮੈਂ ਭੁੱਲਣ ਖਾ ਰਹਾ, ਮੈਨੂੰ ਕਿਰਪਾ ਕਰਕੇ ਬਖਸ਼ ਦਿਓ। ਮਹਾਰਾਜ ਜੀ ਨੇ ਸੀਨੇ ਨਾਲ ਲਾ ਕੇ ਕਿਹਾ ਬੇਟਾ ਇਹ ਸੱਤ ਥੜੇ ਨਹੀਂ ਬਣੇ, ਤੂੰ ਆਪਣੀ ਸੰਤਾਨ ਦੇ ਸੱਤ ਤਖਤ ਬਣਾ ਲਏ ਆ। ਸੱਚ ਇਵੇਂ ਗੁਰੂ ਰਾਮਦਾਸ ਜੀ ਨੇ ਸੱਤ ਦਿਨ ਥੜੇ ਬਣਾਏ। ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਗੁਰੂ ਰਾਮਦਾਸ ਜੀ ਨੇ ਕਿਹਾ ਹਉ ਅਜਾਨ ਨਿਤ ਭੁੱਲਣ ਹਾਰੋ, ਤੁਮ ਕਿਰਪਾਲ ਨਿਜ ਬਿਰਧ ਸਮਾਰੋ, ਬਾਰ ਬਾਰ ਬਖਸ਼ਤ ਹੋ ਮੋਹੀ ਅਪਰਾਧੀ ਅਰ ਮੂਰਖ ਕੋਹੀ। ਮੈਨੂੰ ਤੁਸੀਂ ਵਾਰ ਵਾਰ ਬਖਸ਼ ਦਿਓ। ਪਿਆਰਿਓ ਅਖੀਰ ਤੇ ਉਹ ਦਿਨ ਆਇਆ ਜਿਸ ਦਿਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦੀਨ ਦੁਨੀ ਦਾ ਛਤਰ, ਜਿਸ ਸਿਰ ਤੇ ਕਦੀ ਟੋਕਰੀ ਘੁੰਗਣੀਆਂ ਦੀ ਸੀ, ਜਿਸ ਸੀਸ ਦੇ ਉੱਤੇ ਕਦੀ ਟੋਕਰੀ ਗਾਰ ਦੀ ਸੀ, ਅੱਜ ਬਾਬਾ ਬੁੱਢਾ ਸਾਹਿਬ ਇਸ਼ਨਾਨ ਕਰਕੇ ਲਿਆਏ, ਕਰਵਾ ਕੇ ਲਿਆਏ, ਬਸਤਰ ਪਹਿਨਾਏ, ਭਰੀ ਸੰਗਤ ਵਿੱਚ ਮਹਾਰਾਜ ਜੀ ਨੇ ਜਿਹੜੇ ਸ਼ਬਦ ਕਹੇ ਉਹ ਫਿਰ ਬਾਬਾ ਸੁੰਦਰ ਜੀ ਨੇ ਲਫ਼ਜ਼ ਦਰਜ ਕੀਤੇ ਨੇ, ਉਹ ਇਹ ਨੇ ਕਿ ਮੇਰੇ ਪੁੱਤਰੋ, ਮੇਰੇ ਸਿੱਖੋ ਗੁਰੂ ਅਮਰਦਾਸ ਜੀ, ਮੇਰੇ ਭਰਾਵੋ, ਮੇਰੀ ਇੱਕ ਗੱਲ ਮੰਨੋ ਜੀ ਸੱਚੇ ਪਾਤਸ਼ਾਹ। ਕਹਿਣ ਲੱਗੇ, ਅਸੀਂ ਚੋਲਾ ਬਦਲਣ ਲੱਗੇ ਹਾਂ, ਅੱਜ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਦੇ ਰੂਪ ਵਿੱਚ ਵਿਚਾਂਗੇ। ਉੱਥੇ ਫਿਰ ਭਾਈ ਸਾਹਿਬ ਲਿਖਦੇ ਆ, ਬਾਬਾ ਸੁੰਦਰ ਜੀ, ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅਗਲੀ ਬੇਨਤੀ ਧਿਆਨ ਨਾਲ ਸੁਣਿਓ, ਅੱਜ ਸਾਰਾ ਜਗਤ, ਜਿਹੜੀ ਮੁੱਦਤਾਂ ਪਹਿਲਾਂ ਗੱਲ ਕਹੀ ਨਾ ਕਿ ਸਾਰਾ ਜਗਤ ਅੱਜ ਵੀ ਧੰਨ ਗੁਰੂ ਰਾਮਦਾਸ ਦੇ ਦਰ ਤੇ ਸਾਰਾ ਜਗਤ ਝੁਕਦਾ ਪਿਆ। ਪਿਆਰਿਓ, ਤੁਸੀਂ ਵੇਖੋ, ਪ੍ਰਬੰਧਕ ਵੀਰ ਬੈਠਿਆ, ਉਹ ਗੁਰਮੁਖੋ, ਮੈਂ ਕੱਲ ਵੀ ਕਿਹਾ ਸੀ, ਮੈਂ ਕਿਸੇ ਧਰਮ ਤੇ ਕਟਾਕਸ਼ ਨਹੀਂ ਕਰਦਾ, ਸਾਰੇ ਆਪਣੀ ਜਗ੍ਹਾ ਤੇ ਸਤਿਕਾਰਯੋਗ ਨੇ। ਪੈਗੰਬਰ ਆਏ, ਵਲੀ ਆਏ, ਅਵਤਾਰ ਆਏ, ਬੜੇ ਮਹਾਤਮਾ ਆਏ, ਪਰ ਇਸ ਪਲੈਨਟ ਤੇ, ਇਸ ਧਰਤੀ ਤੇ ਜਿੰਨੀ ਜ਼ਮੀਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਆਪਣੇ ਚਰਨਾਂ ਨਾਲ ਨਿਵਾਜੀ ਹੈ ਨਾ, ਕਿਸੇ ਧਰਮ ਦੇ ਪੈਗੰਬਰ ਨੇ ਇੰਨੀ ਧਰਤੀ ਨਿਵਾਜੀ ਨਹੀਂ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਿਆਈ ਤੇ ਬਿਰਾਜਮਾਨ ਹੁੰਦੇ ਆ। ਇੱਥੇ ਬਾਬਾ ਸੁੰਦਰ ਜੀ ਕਹਿੰਦੇ ਆ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ। ਪਿਆਰਿਓ, ਅੱਜ ਕੀ ਹੋਇਆ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਕਿੰਨਾ ਕੁ ਜਗਤ, ਅੱਜ ਇੱਕ ਸਵਈਆ ਤਿੰਨ ਵਾਰੀ ਪੜਿਆ ਗੁਰਸਿੱਖਾਂ ਨੇ, ਮੇਰੇ ਮਨ ਚ ਐ ਵੀ ਜ਼ਰੂਰ ਕਥਾ ਕਰਾਂਗੇ। ਆਪਾਂ ਆਏ ਹਾਂ ਜੀ ਸਾਰੇ ਦੇਸ਼ ਪ੍ਰਦੇਸ਼ ਤੋਂ, ਕਿੰਨੀ ਤੇ ਮੇਰੀ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ, ਗੁਰਸਿੱਖੋ ਇਸ ਗੁਰੂ ਰਾਮਦਾਸ ਦੇ ਘਰ ਚ ਜ਼ਰੂਰ ਆਇਆ ਕਰੋ, ਇਸ਼ਨਾਨ ਜ਼ਰੂਰ ਕਰੋ, ਭਾਂਡੇ ਜ਼ਰੂਰ ਮਾਂਜੋ, ਇੱਥੇ ਆਪਣੀ ਥਾਂ ਬਣਾ ਕੇ ਜਾਈਏ। ਥਾਂ ਬਣਾਈਏ ਦਾ ਅਰਥ ਕਿ ਇੱਕ ਜਗ੍ਹਾ ਤੇ ਦੋ ਦਿਨ ਆਏ ਹਾਂ, ਦੋ ਤਿੰਨ ਘੰਟੇ ਲਗਾਤਾਰ ਪ੍ਰਕਰਮਾ ਚ ਮਿਲ ਜਾਏ, ਬਾਹਰ ਮਿਲ ਜਾਏ, ਲਗਾਤਾਰ ਨਾਮ ਜਪੋ, ਇਹਨਾਂ ਨਾਮ ਜਪੋ ਜਾਂਦਿਆਂ ਗੁਰੂ ਰਾਮਦਾਸ ਤੁਹਾਡੇ ਨਾਲ ਤੁਹਾਡੇ ਘਰ ਹੀ ਚਲਾ ਜਾਏ ਸ਼ਬਦ ਰੂਪ ਹੋ ਕੇ। ਫਿਰ ਬੇਨਤੀ ਹੈ, ਇਹਨੂੰ ਇਮੋਸ਼ਨਲ ਕਰ ਲਈ ਨਹੀਂ, ਸੱਚ ਇਹ ਵੇ ਜਿੱਥੇ ਬੈਠ ਕੇ ਸ਼ਬਦ ਜਪੋਗੇ, ਘਰ ਜਾਓਗੇ ਤੇ ਇੱਥੇ ਸੁਰਤ ਲਿਆਓਗੇ, ਇੱਥੇ ਜਪਿਆ ਹੋਇਆ ਸ਼ਬਦ ਘਰ ਵਿੱਚ ਬੈਠਿਆਂ ਵੀ ਰਹਿਮਤ ਕਰ ਦਿੰਦਾ ਹੈ। ਇਹ ਸਤਿਗੁਰੂ ਦਾ ਸ਼ਬਦ ਦੀ ਕਿਰਪਾ ਹੈ। ਧੰਨ ਗੁਰੂ ਰਾਮਦਾਸ ਗੁਰਿਆਈ ਤੇ ਬਿਰਾਜਮਾਨ ਹੋਏ। ਜਿਹੜੀ ਗੱਲ ਹਰ ਸਾਲ ਮੈਂ ਕਰਨਾ, ਅੱਜ ਮੰਗਲ ਵੀ ਕੀਤਾ ਤੇ ਭੱਟਾਂ ਦਾ ਇੱਕ ਸਵਈਆ, ਸਤਿਗੁਰ ਖੇਮਾ ਤਾਣਿਆ, ਅੱਜ ਤਿੰਨ ਵਾਰੀ ਪੜਿਆ ਸਵਈਆ ਹੈ, ਸਤਿਗੁਰ ਖੇਮਾ ਤਾਣਿਆ ਜਗਜੂਤ ਜੁਗ ਜੂਤ ਸਮਾਣੇ, ਅਨਪੋ ਨੇਜ਼ਾ ਨਾਮ ਟੇਕ ਜਿਤ ਭਗਤ ਅਗਾਣੇ। ਇਹਦੇ ਅਰਥ ਕੀ ਨੇ ਜੀ, ਸਤਿਗੁਰ ਖੇਮਾ ਤਾਣਿਆ। ਇੱਕ ਚੰਦੋਵਾ ਲਾਇਆ ਆਪਾਂ ਗੁਰੂ ਸਾਹਿਬ ਦੇ ਅੰਦਰ, ਕਹਿੰਦੇ ਨੇ ਲੋਕੋ ਆਓ, ਆਮ ਚੰਦੋਵੇ ਦੀ ਗਿਣਤੀ ਮਿਣਤੀ ਹੈ ਨਾ ਜੀ, ਇੰਨੇ ਮੀਟਰ ਚੌੜਾ, ਇੰਨੇ ਮੀਟਰ ਲੰਮਾ। ਉਹ ਪਿਆਰਿਓ, ਤੁਸੀਂ ਟੈਂਟ ਵੀ 10 ਕਿੱਲਿਆਂ ਚ ਲਾਓ, ਉਹਦੀ ਗਿਣਤੀ ਮਿਣਤੀ ਹੈ, ਕਿੰਨੇ ਕੁ ਬੰਦੇ ਬਹਿ ਜਾਣਗੇ। ਭੱਟ ਜੀ ਕਹਿੰਦੇ ਨੇ, ਉਹ ਦੁਨੀਆਂ ਦੇ ਲੋਕੋ ਆਓ, ਗੁਰੂ ਰਾਮਦਾਸ ਜੀ ਨੇ ਆਪਣੀ ਕਮਾਈ ਨਾਲ ਰੂਹਾਨੀਅਤ ਦਾ ਏਡਾ ਵੱਡਾ ਚੰਦੋਵਾ, ਏਡਾ ਵੱਡਾ ਤੰਬੂ ਲਾ ਦਿੱਤਾ, ਸਾਰੀ ਧਰਤੀ ਦੇ ਲੋਕ ਇਸ ਤੰਬੂ ਦੇ ਥੱਲੇ ਆ ਗਏ, ਸਾਰੀ ਸ੍ਰਿਸ਼ਟੀ ਇਸ ਤੰਬੂ ਦੇ ਥੱਲੇ ਆਈ ਜੀ। ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ, ਅਣਪੋ ਨੇਜ਼ਾ ਨਾਮ ਟੇਕ ਜਿਤ ਭਗਤ ਉਗਾਣੇ। ਮੈਂ ਬੇਨਤੀ ਕਰਾਂਗਾ ਕਿ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲੀ, ਮਹਾਰਾਜ ਜੀ ਅੱਜ ਬੈਰਾਗ ਸਨ। ਮੈਂ ਪਿਛਲੇ ਦਿਨ ਸ਼ਹੀਦਾਂ ਵੀ ਇੱਕ ਅਰਜ਼ ਕੀਤੀ, ਮੈਂ ਫਿਰ ਰਿਪੀਟ ਕਰ ਦੇਣਾ, ਜਦੋਂ ਦੁਨੀਆਂ ਦਾ ਇਤਿਹਾਸ ਪੜ੍ਹਨੇ ਆ ਨਾ, ਚਲੋ ਮੈਂ ਛਤਰ ਦਾ ਜ਼ਿਕਰ ਕੀਤਾ, ਸੋਨੇ ਦਾ ਕੀਤਾ, ਇਹ ਗੱਲਾਂ ਇਕੱਲਾ ਅਸੀਂ ਗੋਲਡਨ ਟੈਂਪਲ ਲੋਕ ਕਹਿੰਦੇ ਹਾਂ, ਵੈਸੇ ਕਹਿਣਾ ਹਰ ਮੰਦਰ ਹੀ ਚਾਹੀਦਾ ਹੈ, ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਜੇ ਸੋਨਾ ਨਾ ਵੀ ਲੱਗਾ ਹੁੰਦਾ ਤੇ ਗੁਰੂ ਰਾਮਦਾਸ ਦੀ ਬਰਕਤ ਫਿਰ ਵੀ ਰਹਿਣੀ ਸੀ। ਮੇਰੀ ਇਸ ਗੱਲ ਨੂੰ ਖੱਬੇ ਸੱਜਣ ਅਰਥ ਕਰਿਓ, ਜੇ ਇੱਕ ਲੜੀ ਵੀ ਫੁੱਲ ਦੀ ਲੱਗੀ ਹੁੰਦੀ, ਇਹ ਫੁੱਲਾਂ ਦਾ ਮੁਤਾਜ ਨਹੀਂ, ਇਹ ਸੋਨੇ ਦਾ ਮੁਤਾਜ ਨਹੀਂ, ਕਿਉਂਕਿ ਗੁਰੂ ਰਾਮਦਾਸ ਭੰਡਾਰ ਹੀ ਐਡਾ ਵੱਡਾ ਹੈ। ਪਿਆਰਿਓ, ਇਹਦੇ ਨੇੜੇ ਬੈਠਿਆਂ ਤਾਂ ਅੰਦਰ ਨੂੰ ਸਕੂਨ ਮਿਲਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਗੁਰਿਆਈ ਤੇ ਬਿਰਾਜਮਾਨ ਹੋਏ। ਹਿਸਟਰੀ ਸੰਸਾਰ ਦੀ ਕਹਿੰਦੀ ਹੈ ਕਈ ਬਾਦਸ਼ਾਹ ਐਸੇ ਜਨਮ ਲਿਆ ਜਿਨ੍ਹਾਂ ਨੇ ਉਹਨਾਂ ਦਾ ਜਦੋਂ ਜਨਮ ਹੋਇਆ ਸੋਨੇ ਦੇ ਭਾਂਡੇ, ਯਾਦ ਰੱਖਿਓ ਸੋਨੇ ਦੇ ਇਹ ਗਹਿਣੇ, ਕੀਮਤੀ ਪੁਸ਼ਾਕਾਂ, ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ ਨਾ ਜੀ, ਵਿਚਾਰੇ ਰੁਲ ਕੇ ਮਰੇ, ਉਹਨਾਂ ਦਾ ਨਾਮੋ ਨਿਸ਼ਾਨ ਹੀ ਕੋਈ ਨਹੀਂ। ਪਰ ਗੁਰੂ ਰਾਮਦਾਸ ਜਦੋਂ ਆਗਮਨ ਹੋਇਆ, ਕੋਈ ਸਮੇਂ ਬਾਅਦ ਮਾਤਾ ਜੀ ਚਲੇ ਗਏ, ਪਿਤਾ ਜੀ ਚਲੇ ਗਏ, ਸਿਰ ਤੇ ਘੁੰਗਣੀਆਂ ਦੀ ਟੋਕਰੀ ਚੁੱਕੀ। ਲੋਕ ਕਹਿੰਦੇ ਸਨ ਪਤਾ ਨਹੀਂ ਕੀ ਬਣੇਗਾ ਇਹਦਾ, ਜਿਹਦੀ ਸ਼ੁਰੂਆਤ ਘੁੰਗਣੀਆਂ ਦੀ ਟੋਕਰੀ ਤੋਂ ਹੋਈ, ਸੱਚੀ ਸੁੱਚੀ ਕਿਰਤ ਤੋਂ ਹੋਈ। ਪਿਆਰਿਓ ਮੈਂ ਸਮਾਪਤੀ ਨਹੀਂ ਕਹਾਂਗਾ, ਫਿਰ ਬੇਨਤੀ ਹੈ। ਹੁਣ ਆਪਾਂ ਕਹਿ ਰਹੇ ਮਹਾਰਾਜ ਕਥਾ ਚ ਕਹਾਂਗੇ ਮਹਾਰਾਜ ਜੋਤੀ ਜੋ ਸਮਾ ਗਏ, ਪਰ ਭਾਈ ਗੁਰਦਾਸ ਸਾਹਿਬ ਤੇ ਕਹਿੰਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਮੇਰੀ ਸੰਖੇਪ ਬੇਨਤੀ ਹੈ, ਅੱਜ ਗੁਰਿਆਈ ਤੇ ਬਿਰਾਜਮਾਨ ਹੋ ਗਏ। ਪਹਿਲੇ ਬਚਨ ਇਤਿਹਾਸਕਾਰ ਕਹਿੰਦੇ ਨੇ ਇਹ ਕਹੇ ਬੈਰਾਗ ਵੀ ਸਨ, ਨੇਤਰਾਂ ਚ ਨੀਰ ਦੀ ਝੜੀ ਲੱਗੀ ਸੀ, ਗੁਰੂ ਅਮਰਦਾਸ ਦੇ ਚਰਨਾਂ ਵੱਲ ਦੇਖ ਰਹੇ ਸਨ। ਸਤਿਗੁਰਾਂ ਨੇ ਕਿਹਾ ਅੱਜ ਤੁਸੀਂ ਦੀਨ ਦੁਨੀ ਦੇ ਥੰਮ ਬਣ ਗਏ ਹੋ। ਭਾਈ ਗੁਰਦਾਸ ਸਾਹਿਬ ਜੀ ਨੇ ਦੀਨ ਦੁਨੀ ਦਾ ਥੰਮ ਕਿਹਾ, ਧੰਨ ਗੁਰੂ ਰਾਮਦਾਸ ਜੀ ਨੇਤਰ ਭੇਜੇ ਨਿਮਰਤਾ ਚ, ਕਹਿੰਦੇ ਆ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਹੇ ਸਤਿਗੁਰੂ ਮੈਂ ਕਿੰਨੇ ਕੁ ਪਰ ਉਪਕਾਰ ਤੁਹਾਡੇ ਦੱਸਾਂ। ਗੁਰੂ ਅਮਰਦਾਸ ਜੀ ਜਬ ਗੁਰ ਬੋਲਾਂ, ਜਦੋਂ ਮੈਂ ਕਹਿੰਦਾ ਗੁਰੂ ਗੁਰੂ, ਕਹਿੰਦੇ ਨੇ ਸਿਰ ਤੋਂ ਪੈਰਾਂ ਤੱਕ ਮੇਰੇ ਸਰੀਰ ਨੂੰ ਕੁਝ ਹੋ ਜਾਂਦਾ ਹੈ, ਕੈਸਾ ਵਿਸਮਾਦ ਹੁੰਦਾ ਹੈ। ਜਬ ਗੁਰ ਬੋਲੇ ਤਬ ਬਿਸਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਅੱਗੇ ਵੇਖੋ ਸ਼ਬਦ, ਤੂੰ ਗੁਰ ਪਿਤਾ ਤੁਸੀਂ ਮੇਰੇ ਬਾਪੂ ਜੀ ਹੋ, ਤੂੰ ਗੁਰ ਮਾਤਾ ਮਾਂ ਦੇ ਚਿਹਰੇ ਦੀ ਪਹਿਚਾਣ ਨਹੀਂ, ਮੇਰੀ ਮਾਂ ਵੀ ਗੁਰੂ ਅਮਰਦਾਸ ਹੈ, ਇਕੱਲੇ ਮਾਤਾ ਪਿਤਾ ਨਹੀਂ ਮੇਰੇ ਰਿਸ਼ਤੇਦਾਰ ਵੀ ਤੁਸੀਂ ਹੋ, ਸੱਚ ਏਵੇ ਮੇਰੇ ਯਾਰ ਤੇ ਮਿੱਤਰ ਵੀ ਤੁਸੀਂ ਹੋ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਕ ਮੇਰਾ ਸਖਾ ਸਿਖਾਏ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾਂ। ਮਹਾਰਾਜ ਤੁਸੀਂ ਜਾਣਦੇ ਹੋ ਨਾ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਐਸੇ ਦੀਨ ਦਿਆਲ ਧੰਨ ਗੁਰੂ ਰਾਮਦਾਸ ਜੀ। ਬਸ ਮੈਂ ਸਮਾਪਤੀ ਕਰਨ ਲੱਗਾ, ਮੈਂ ਸਮਾਂ ਤੁਹਾਡਾ ਬਹੁਤ ਜ਼ਿਆਦਾ ਲੈ ਲਿਆ, ਪ੍ਰਬੰਧਕ ਵੀਰ ਪ੍ਰਧਾਨ ਜੀ ਵੀ ਆਏ ਬੈਠੇ ਆ, ਅਤੇ ਮੇਰੀ ਇੱਛਾ ਸੀ ਸੰਗਤ ਭਾਵਨਾ ਨਾਲ ਆਈਏ। ਆਇਓ, ਅੰਮ੍ਰਿਤ ਸੰਚਾਰ ਹੁੰਦਾ ਜੀ ਇੱਥੇ ਬੁੱਧਵਾਰ ਅਤੇ ਐਤਵਾਰ। ਆਪਾਂ ਦੂਜਿਆਂ ਨੂੰ ਕੱਟਣ ਦੀ ਬਜਾਏ ਨਾ, ਫਲਾਣਾ ਅੱਗੇ ਨਿਕਲ ਗਿਆ, ਫਲਾਣਾ ਅੱਗੇ ਨਿਕਲ ਗਿਆ, ਪੰਥ ਦਾ ਪੰਥ ਕੀ ਹੈ? ਪੰਥ ਤੇ ਇੱਕ ਇੱਕ ਸਿੱਖ ਦੇ ਇਕੱਠ ਦਾ ਨਾਮ ਹੈ। ਮੈਂ ਚਾਹੁੰਦਾ ਤੂੰ ਬਦਲ ਜਾ, ਮੈਂ ਨਹੀਂ ਬਦਲਣਾ। ਆਇਓ ਤੇ ਅੰਮ੍ਰਿਤ ਦੀ ਦਾਤ ਲੈ ਕੇ ਜਾਇਓ ਧੰਨ ਗੁਰੂ ਰਾਮਦਾਸ ਦੇ ਘਰ ਚੋਂ। ਹਾਂ, ਅਗਲੀ ਗੱਲ, ਕੇਸਗੜ੍ਹ ਨਹੀਂ ਉੱਜੜਨ ਦੇਣਾ ਆਪਾਂ। ਉਂਝ ਕੇਸਗੜ੍ਹ ਆਪਾਂ, ਮੈਂ ਪਿਛਲੇ ਦਿਨ ਕਿਹਾ ਕੇਸਗੜ੍ਹ ਕਿਲਾ ਕਹਿੰਦੇ ਹਾਂ, ਸੱਚਮੁੱਚ ਕੇਸਗੜ੍ਹ ਪਹਾੜੀ ਹੈ ਜਿੱਥੇ ਅੰਮ੍ਰਿਤ ਛਕਾਇਆ, ਤੇ ਆਨੰਦਪੁਰ ਸ਼ਹਿਰ ਹੈ। ਪਿਆਰਿਓ ਆਨੰਦਪੁਰ ਵਸੇਗਾ ਜੇ ਕੇਸਗੜ੍ਹ ਦਾ ਨਿਸ਼ਾਨ ਝੁੱਲੇਗਾ ਤਾਂ। ਇਹਦੇ ਭਾਵ ਬਾਹਰ ਦੇ ਅਰਥ ਨੇ, ਬਾਹਰ ਦਾ ਕੇਸਗੜ੍ਹ ਹੈ ਤੇ ਆਨੰਦਪੁਰ ਵਸਦਾ ਕੇਸਗੜ੍ਹ ਕਰਕੇ, ਤੇ ਸਿੱਖਾਂ ਤੇਰੇ ਸਿਰ ਤੇ ਜੂੜੇ ਦਾ ਕੇਸਗੜ੍ਹ ਹੈ, ਤੇਰੇ ਅੰਦਰ ਦਾ ਆਨੰਦਪੁਰ ਵਸੇਗਾ। ਜੇ ਤੇਰੇ ਸਿਰ ਦਾ ਹੀ ਕੇਸਗੜ੍ਹ ਚਲਾ ਗਿਆ ਤੇ ਅੰਦਰ ਦਾ ਆਨੰਦਪੁਰ ਕੀ ਰਹਿਣਾ। ਸਤਿਗੁਰੂ ਗੁਰੂ ਰਾਮਦਾਸ ਦੀ ਸਿਫਤ ਚ ਇੱਕ ਬਚਨ ਆਪਾਂ ਸਾਰੇ ਕਹਿ ਲਈਏ, ਕਰੋ ਕਿਰਪਾ ਜੀ। ਹਮ ਅਵਗੁਣ ਭਰੇ, ਬਸ ਇਹੀ ਕਹਿਣਾ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸਿਰਫ ਦੋ ਕੁ ਮਿੰਟ ਕੱਲ ਦੀ ਤਰ੍ਹਾਂ ਲਾ ਦਿਓ ਜੀ, ਥੋੜਾ ਜਿਹਾ ਨਾਮ ਜਪ ਲਈ, ਪਹਿਲਾਂ ਦਾਸ ਦੂਜੇ ਹਿੱਸੇ ਵਿੱਚ ਸਿੰਘੋ ਤੁਸੀਂ, ਕਿਉਂਕਿ ਮੈਨੂੰ ਤਕਰੀਬਨ ਪੌਣੇ ਦੋ ਘੰਟੇ ਹੋ ਚੱਲਿਆ ਬੋਲਦਿਆਂ, ਹਾਂਜੀ 35 ਮਿੰਟ ਹੋ ਚੱਲਿਆ ਘੰਟਾ, ਤੇ ਮਿੰਟ ਤੁਹਾਡੇ ਤੋਂ ਦੋ ਲੈਣੇ ਨੇ। ਗੁਰੂ ਰਾਮਦਾਸ ਦੇ ਘਰ ਚ ਆਇਓ, ਇਹ ਦਾਤ ਲੈ ਕੇ ਜਾਈਏ, ਪਹਿਲਾਂ ਦਾਸ ਫਿਰ ਸਿੰਘ ਫਿਰ ਬੀਬੀਆਂ।
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਾਰੇ ਸਿੰਘ ਬੋਲੋ ਜੀ,
ਵਾਹੇ ਗੁਰੂ ਸਤਨਾਮ ਵਾਹੇ ਗੁਰੂ।
ਬੀਬੀਆਂ ਭੈਣਾਂ,
ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ
ਵਾਹ ਵਾਹ
ਵਾਹੇ ਗੁਰੂ, ਸਤਨਾਮ ਵਾਹੇ ਗੁਰੂ,
ਸਤਨਾਮ 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 ਵਾਹੇ ਗੁਰੂ।
ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਵਿੱਤਰ ਸ਼ਬਦ ਦੀ, ਆਪ ਜੀ ਦੇ ਜੀਵਨ ਦੀ ਸਤਿਗੁਰੂ ਸਿਵ ਤੋਂ ਸਲਾਹ ਕਰਦਿਆਂ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਸਤਿਗੁਰੂ ਜੀ ਬਹੁਤ ਭੁੱਲਾਂ ਹੋਈਆਂ, ਸਾਧ ਸੰਗਤ ਆਪ ਦੇਸ਼ ਪ੍ਰਦੇਸ਼ ਵਿੱਚ ਸੁਣ ਰਹੇ ਹੋ, ਭੁੱਲਾਂ ਸੁਧਾਰ ਦਿਆ ਜੇ, ਬਖਸ਼ਿਸ਼ ਕਰਿਓ ਸਭ ਦਾ ਧੰਨਵਾਦ। ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਆਪੇ ਸਾਗਰ ਬੋਹੇ ਥਾ ਪਿਆਰਾ, ਗੁਰ ਖੇਵਟ ਆਪ ਚਲਾਹੋ, ਆਪੇ ਹੀ ਜੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤ ਸਾਹੋ, ਆਪੇ ਆਪ ਦਇਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।